ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਜਿਨੀ ਸਤਿਗੁਰ ਸੇਵਿਆ ਪਿਆਰੇ ਤਿੰਨ ਕੇ ਸਾਥ ਤਰੇ ਤਿੰਨਾ ਠਾਕ ਨਾ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਬੂਡੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰ ਕਰੇ ਜਿਨੀ ਸਤਿਗੁਰ ਸੇਵਿਆ ਪਿਆਰੇ ਤਿੰਨ ਕੇ ਸਾਥ ਤਰੇ ਤਿੰਨਾ ਠਾਕ ਨਾ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਬੂਡੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰ ਕਰੇ ਭੀ ਤੂੰ ਹੈ ਸਾਲਾਹਣਾ ਪਿਆਰੇ ਭੀ ਤੇਰੀ ਸਾਲਾਹ ਵਿਨ ਬੋਹਿਥ ਭੈ ਡੁੱਬੀਐ ਪਿਆਰੇ ਕੰਦੀ ਪਾਏ ਕਹਾਹ ਭੀ ਤੂੰ ਹੈ ਸਾਲਾਹਣਾ ਪਿਆਰੇ ਭੀ ਤੇਰੀ ਸਾਲਾਹ ਵਿਨ ਬੋਹਿਥ ਭੈ ਡੁੱਬੀਐ ਪਿਆਰੇ ਕੰਦੀ ਪਾਏ ਕਹਾਹ ਰਹਾਉ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ, ਵਡਭਾਗੇ ਹੋ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਤਥਾ ਦੇਸ਼ ਵਿਦੇਸ਼ਾਂ ਦੇ ਅੰਦਰ ਘਰਾਂ ਦੇ ਅੰਦਰ ਸਤਿਗੁਰਾਂ ਦੀ ਪਾਵਨ ਹਾਜ਼ਰੀ ਵਿੱਚ ਜੁੜ ਬੈਠੇ ਹੋ। ਦੀਨ ਦੁਨੀਆ ਦੇ ਮਾਲਕ ਜਗਤ ਜਲੰਦੇ ਦੇ ਰੱਖਿਅਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਰਸਨਾ ਦੁਆਰਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਗੁਰੂ ਨਾਨਕ ਦੇਵ ਜੀ ਜਦੋਂ ਉਦਾਸੀਆਂ ਤੋਂ ਉਪਰੰਤ ਸਿੱਖੀ ਦਾ ਪ੍ਰਚਾਰ प्रसार करके करतारपुर दी पावन धरती ते विराजमान हुए। इत्थे सतगुरां ने मर्यादा कायम कीती, जिते हजूर ने अमृत वेले जपजी साहब जी का उच्चारण किया, सिख संगतां नूं अमृत वेले जपजी साहब जी का पाठ करन दा हुक्म कीता। संध्या दे समय सोदर दा पाठ करन दी हदायत कीती, उपरंत आरती दे पावन शब्द पढ़न दा हुक्म कीता। रात नूं सौण लग्या सोहले जी दा पाठ करन दा हुक्म कीता। इह सतगुरां ने मर्यादा कायम कीती। इत्थे ही हजूर ने करतारपुर दे अंदर धर्मशाला कायम कीती। आईयां होईयां सिख संगतां नूं वाहिगुरू गुर शब्द दी दात, वाहिगुरु गुर मंत्र दी दात सतगुरां ने बख्शिश कीती। संगत जी, एक दिन सिखां ने बेनती कीती, कहण लगे महाराज पूरे सतगुरु दी सेवा कीतिया, सिमरन कीतिया, की फल प्राप्त हुंदा है? ता गरीब नवाज गुरु नानक देव जी ने करतारपुर दी पावन धरती ते इस पावन श्री मुख वाक राही सिखां दे सवालां दा जवाब सतगुरु जी ने बख्शिश कीता है। आओ प्यार सहित मन बिरतियां नूं एकाग्र करके सरवण करना करिए जी।
सतनाम श्री वाहिगुरु साहिब जी, सोरठ महला पहला।
संगत जी, राग सोरठ है। सोरठ नूं रागमाला दे अंदर रागणी भी किया है, और ये पावन राग गायन करन दा रात दा दूजा पैर है, भाव 9 तो 12 बजे तक सोरठ राग दा गायन किया जाता है। दीन दुनिया दे मालक श्री गुरु नानक देव जी महाराज अराग सोरठ अंदर पावन उपदेश बख्शिश करदे हन।
जिनी सतगुर सेविया प्यारे,
हजूर कहंदे ने हे प्यारे, जिन्ना ने सतगुरु नु याद कीता,
दिन के साथ तरे,
उन्ना दे संग करके, उन्ना दी संगत करके अनेका ही संसार समुंदर तो पार हो गए। जिन्ना ने सिमरन भजन कीता, गुरु दा हुक्म मन्या, अमृत वेले उठते ने, इशनान करके बाणी पढ़ते ने, सिमरन भजन करते ने, सचे पातशाह जी कहंदे भाई ओ संसार समुंदर दे जहाज हन, ਜਿਵੇਂ ਭਾਈ ਮੰਝ ਜੀ ਨੂੰ ਹਜ਼ੂਰ ਨੇ ਹੁਕਮ ਕੀਤਾ ਸੀ। ਮੰਝ ਪਿਆਰਾ ਗੁਰੂ ਨੂੰ, ਗੁਰਮੰਝ ਪਿਆਰਾ, ਮੰਝ ਗੁਰੂ ਕਾ ਬੋਹਿਤਾ ਜਗ ਲੰਘਣ ਹਾਰਾ। ਭਾਈ ਮੰਝ ਜੀ ਨੇ ਮਹਾਨ ਸੇਵਾਵਾਂ ਕਰਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪ੍ਰਸੰਨਤਾ ਪ੍ਰਾਪਤ ਕੀਤੀ ਤੇ ਹਜ਼ੂਰ ਨੇ ਹੁਕਮ ਕੀਤਾ ਸੀ, ਭਾਈ ਮੰਝ ਜੀ ਜਿਹੜਾ ਵੀ ਪ੍ਰਾਣੀ ਤੁਹਾਡੀ ਸੰਗਤ ਕਰੇਗਾ ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇਗਾ। ਜਿਹੜੇ ਸੰਗਤ ਜੀ ਗੁਰੂ ਦਾ ਹੁਕਮ ਮੰਨ ਕੇ ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਭਜਨ ਕਰਦੇ ਨੇ, ਵਾਹਿਗੁਰੂ ਨੂੰ ਚੇਤੇ ਕਰਦੇ ਨੇ, ਉਹਨਾਂ ਦਾ ਸੰਗ ਕਰਕੇ ਪੂਰਾਂ ਦੇ ਪੂਰ ਸਾਤਾਂ ਦੇ ਸਾਥ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਹਨ।
ਤਿੰਨਾ ਠਾਕ ਨਾ ਪਾਈਐ ਪਿਆਰੇ,
ਹੇ ਪਿਆਰੇ, ਉਹਨਾਂ ਨੂੰ ਇੱਥੇ ਮਾਤ ਲੋਕ ਦੇ ਅੰਦਰ ਜਿਹੜੇ ਵਿਕਾਰ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਰੋਕ ਨਹੀਂ ਪਾ ਸਕਦੇ, ਉਹਨਾਂ ਨੂੰ ਬਾਣੀ ਪੜ੍ਹਨ ਵਾਲੇ ਪਾਸੇ ਉਹ ਹਟਾ ਨਹੀਂ ਸਕਦੇ, ਉਹਨਾਂ ਨੂੰ ਰੋਕ ਨਹੀਂ ਸਕਦੇ। ਮਾਇਆ ਦਾ ਮੋਹ, ਤ੍ਰਿਸ਼ਨਾ, ਲਾਲਚ, ਇਹ ਜਿਹੜੇ ਨੇ ਇਹ ਉਹਨਾਂ ਦੇ ਰਾਹ ਵਿੱਚ ਰੋੜਾ ਨਹੀਂ ਬਣ ਸਕਦੇ, ਅਟਕਾ ਨਹੀਂ ਸਕਦੇ। ਸੰਗਤ ਜੀ ਜਿਨ੍ਹਾਂ 'ਤੇ ਸਤਿਗੁਰੂ ਕਿਰਪਾ ਕਰਦਾ ਹੈ, ਜਿਹੜੇ ਅੰਮ੍ਰਿਤ ਵੇਲੇ ਉੱਠਦੇ ਨੇ, ਸਿਮਰਨ ਭਜਨ ਕਰਦੇ ਨੇ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਤਿੰਨਾ ਠਾਕ ਨਾ ਪਾਈਏ ਪਿਆਰੇ। ਹੇ ਪਿਆਰੇ, ਪਰਲੋਕ ਵਿੱਚ ਵੀ ਉਹਨਾਂ ਦੇ ਰਾਹ ਵਿੱਚ ਜਮਦੂਤ ਰੋਕ ਨਹੀਂ ਪਾ ਸਕਦੇ, ਉਹਨਾਂ ਨੂੰ ਰੋਕ ਨਹੀਂ ਸਕਦੇ।
ਅੰਮ੍ਰਿਤ ਰਸਨ ਹਾਰੇ,
ਪੁੱਛਿਆ ਮਹਾਰਾਜ ਕਾਰਨ ਕੀ ਹੈ? ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਉਹਨਾਂ ਦੀ ਰਸਨ ਰਸਨਾ ਤੇ ਹਰੇ ਭਰੇ ਕਰਨ ਵਾਲੇ ਹਰੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਰੂਪੀ ਅੰਮ੍ਰਿਤ ਹੈ।
ਬੂਢੇ ਭਾਰੇ ਭੈ ਬਿਨਾ ਪਿਆਰੇ,
ਹੇ ਪਿਆਰੇ, ਜਿਹੜੇ ਗੁਰੂ ਦੇ ਭੈ ਤੋਂ ਬਗੈਰ ਹਨ, ਜਿਨ੍ਹਾਂ ਦੇ ਮਨ ਅੰਦਰ ਗੁਰੂ ਦਾ ਡਰ ਨਹੀਂ, ਪ੍ਰਭੂ ਦਾ ਡਰ ਨਹੀਂ, ਉਹ ਪਾਪਾਂ ਦੇ ਬੋਝ ਕਰਕੇ ਭਾਰੇ ਹੋ ਗਏ ਤੇ ਭਾਰੇ ਹੋਣ ਕਰਕੇ ਉਹ ਸੰਸਾਰ ਸਮੁੰਦਰ ਵਿੱਚ ਡੁੱਬ ਗਏ ਹਨ। ਸੰਗਤ ਜੀ, ਕਈ ਵਾਰ ਪਿਤਾ ਸਿਰ ਤੇ ਹੁੰਦਾ ਹੈ, ਬੱਚੇ ਮਾੜੀ ਸੰਗਤ ਵਿੱਚ ਪੈ ਕਰਕੇ ਪਿਤਾ ਦੇ ਭੈ ਤੋਂ ਰਹਿਤ ਹੋ ਜਾਂਦੇ ਨੇ, ਉਹ ਪਿਤਾ ਦਾ ਡਰ ਨਹੀਂ ਮੰਨਦੇ। ਪਿਤਾ ਭਾਵੇਂ ਉਹਨਾਂ ਨੂੰ ਜਿੰਨੀਆਂ ਮਰਜ਼ੀ ਘੂਰੀਆਂ ਵੱਟੇ, ਜਿੰਨਾ ਮਰਜ਼ੀ ਸਮਝਾਉਣ ਦਾ ਯਤਨ ਕਰੇ, ਪਰ ਉਹ ਸਮਝਦੇ ਨਹੀਂ, ਸਗੋਂ ਆਪਣੇ ਮਾਤਾ ਪਿਤਾ ਨੂੰ ਅੱਗੋਂ ਅੱਖਾਂ ਕੱਢ ਕੱਢ ਕੇ ਪੈਂਦੇ ਨੇ, ਕਿਉਂਕਿ ਉਹਨਾਂ ਦੇ ਮਨ ਅੰਦਰ ਭੈ ਨਹੀਂ। ਸਤਿਗੁਰੂ ਜੀ ਕਹਿੰਦੇ ਇਸੇ ਤਰ੍ਹਾਂ ਪਿਤਾ ਪਰਮੇਸ਼ਰ ਵਾਹਿਗੁਰੂ ਸਿਰ ਤੇ ਹੈ, ਪਰ ਸੰਗਤ ਜੀ ਬਹੁਤ ਸਾਰੇ ਐਸੇ ਜੀਵ ਹਨ, ਪ੍ਰਾਣੀ ਹਨ, ਜਿਹੜੇ ਉਸ ਪਿਤਾ ਪਰਮੇਸ਼ਰ ਦਾ ਭੈ ਨਹੀਂ ਮੰਨਦੇ। ਵੈਸੇ ਤਾਂ ਪਰਮਾਤਮਾ ਨੇ ਸਾਰੀ ਕਾਇਨਾਤ ਭੈ ਵਿੱਚ ਪੈਦਾ ਕੀਤੀ ਹੋਈ ਹੈ, ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਭੈ ਵਿੱਚ ਅਗਨ ਕੱਢੇ ਵਿਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਸਾਰਾ ਕੁਝ ਭੈ ਵਿੱਚ ਹੈ। ਪਰ ਜਿਹੜਾ ਬੰਦਾ ਭੈ ਤੋਂ ਰਹਿਤ ਹੋ ਜਾਂਦਾ ਹੈ ਸੰਗਤ ਜੀ, ਫਿਰ ਉਹ ਮਾੜੇ ਕਰਮ ਕਰਦਾ ਹੈ, ਉਹ ਵਿਕਾਰ ਭੋਗਦਾ ਹੈ, ਪਾਪ ਕਰਮ ਕਰਦਾ ਹੈ, ਵਿਕਾਰਾਂ ਦਾ ਭਾਰ, ਪਾਪਾਂ ਦਾ ਭਾਰ ਸਤਿਗੁਰੂ ਜੀ ਕਹਿੰਦੇ ਪਿਆਰੇ ਉਹਦੇ ਸਿਰ ਤੇ ਪੈ ਜਾਂਦਾ ਹੈ, ਉਹ ਭਾਰਾ ਹੋ ਕੇ ਫਿਰ ਡੁੱਬ ਜਾਂਦਾ।
ਤਾਰੀ ਨਦਰ ਕਰੇ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜੇ ਗੁਰੂ ਕਿਰਪਾ ਦ੍ਰਿਸ਼ਟੀ ਕਰੇ ਜਾਂ ਉਹ ਗੁਰਸਿੱਖ ਜਿਨ੍ਹਾਂ ਨੇ ਸਤਿਗੁਰੂ ਦੀ ਸੇਵਾ ਕੀਤੀ ਹੈ, ਸਿਮਰਨ ਭਜਨ ਕੀਤਾ, ਗੁਰੂ ਕੀ ਬਾਣੀ ਪੜ੍ਹੀ ਹੈ, ਉਹ ਕਿਰਪਾ ਦ੍ਰਿਸ਼ਟੀ ਕਰਨ ਤਾਂ ਫਿਰ ਐਸੇ ਜਿਹੜੇ ਭਾਰੇ ਡੁੱਬ ਰਹੇ ਸੀ ਨਾ ਉਹ ਵੀ ਤਰ ਜਾਂਦੇ ਹਨ।
ਭੀ ਤੂੰ ਹੈ ਸਲਾਹਣਾ ਪਿਆਰੇ,
ਸਤਿਗੁਰੂ ਜੀ ਅਕਾਲ ਪੁਰਖ ਨੂੰ ਸੰਬੋਧਨ ਕਰਕੇ ਇੱਥੇ ਫਰਮਾਉਂਦੇ ਨੇ ਹੇ ਪਿਆਰੇ ਤੂੰ ਹੀ ਸਲਾਹਣ ਯੋਗ ਹੈ।
ਭੀ ਤੇਰੀ ਸਲਾਹ,
ਭੀ ਬੋੜੋ ਅਸੀਂ ਤੇਰੀ ਹੀ ਸਲਾਹ ਸਿਫਤ ਕਰਦੇ ਹਾਂ।
ਬਿਨ ਬੋਹਿਤ ਭੈ ਡੁੱਬੀਐ ਪਿਆਰੇ,
ਹੇ ਪਿਆਰੇ ਜਹਾਜ ਤੋਂ ਬਗੈਰ ਸਮੁੰਦਰ ਵਿੱਚ ਡੁੱਬ ਜਾਈਦਾ ਹੈ। ਹੇ ਪਿਆਰੇ ਭੈ ਰੂਪੀ ਜਿਹੜਾ ਇਹ ਭੈਦਾਇਕ ਸੰਸਾਰ ਸਮੁੰਦਰ ਹੈ ਨਾ, ਇਹਦੇ ਵਿੱਚ ਨਾਮ ਰੂਪੀ ਜਹਾਜ ਤੋਂ ਬਗੈਰ ਡੁੱਬ ਜਾਈਦਾ। ਸੰਗਤ ਜੀ ਪ੍ਰਤੱਖ ਸਮੁੰਦਰ ਤੋਂ ਪਾਰ ਹੋਣ ਵਾਸਤੇ ਜਹਾਜ ਦੀ ਲੋੜ ਹੁੰਦੀ ਹੈ, ਪਰ ਉਹ ਜਹਾਜ ਇੱਕ ਕਿਨਾਰੇ ਤੋਂ ਲੈ ਕੇ ਦੂਜੇ ਕਿਨਾਰੇ ਤੇ ਛੱਡ ਦਿੰਦਾ ਹੈ। ਪਰ ਨਾਮ ਰੂਪੀ ਜਹਾਜ ਤੇ ਜਿਹੜਾ ਜੀਵ ਪ੍ਰਾਣੀ ਅਸਵਾਰ ਹੁੰਦਾ ਹੈ ਨਾ, ਉਹਨੂੰ ਇਹ ਨਾਮ ਰੂਪੀ ਜਹਾਜ ਸਰੂਪ ਰੂਪੀ ਘਰ ਵਿੱਚ ਛੱਡ ਕੇ ਆਉਂਦਾ ਹੈ। ਇਤਨਾ ਫਰਕ ਹੈ। ਸਤਿਗੁਰੂ ਜੀ ਕਹਿੰਦੇ ਨੇ ਨਾਮ ਸਿਮਰਨ ਰੂਪੀ ਜਹਾਜ ਤੋਂ ਬਗੈਰ ਭੈਦਾਇਕ ਸੰਸਾਰ ਸਮੁੰਦਰ ਵਿੱਚ ਪਿਆਰੇ ਡੁੱਬ ਜਾਈਦਾ।
ਅੰਦੀ ਪਾਏ ਕਹਾਹ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕੰਧੀ ਪਾਏ ਕਹਾਹ, ਕੰਧੀ ਨਾਮ ਕੰਧਿਆਂ ਦਾ ਹੈ, ਕਿਨਾਰਿਆਂ ਦਾ ਹੈ, ਬੰਨਿਆਂ ਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿਨਾਰਿਆਂ ਦੇ ਉੱਤੇ ਡੰਡ ਰੌਲਾ ਪੈ ਰਿਹਾ ਹੈ, ਅੱਜ ਇੰਨੇ ਡੁੱਬ ਗਏ, ਅੱਜ ਇੰਨੇ ਡੁੱਬ ਗਏ, ਅੱਜ ਆ ਜਹਾਜ ਡੁੱਬ ਗਿਆ, ਅੱਜ ਆ ਜਹਾਜ ਡੁੱਬ ਗਿਆ। ਨਿੱਤ ਦਿਹਾੜੇ ਰੌਲਾ ਪੈਂਦਾ ਹੈ, ਚੀਕ ਝਿਆੜਾ ਪੈਂਦਾ ਹੈ, ਸੰਸਾਰ ਸਮੁੰਦਰ ਹੈ, ਜਨਮ ਤੇ ਮਰਨ ਇਹ ਦੋ ਇਹਦੇ ਕਿਨਾਰੇ ਹਨ। ਸੰਗਤ ਜੀ ਇਹਨਾਂ ਕਿਨਾਰਿਆਂ ਦੇ ਸਤਿਗੁਰੂ ਜੀ ਕਹਿੰਦੇ ਡੰਡ ਰੌਲਾ ਪੈਂਦਾ ਹੈ ਵੀ ਇੰਨੇ ਰਿਧੀ ਵਿਕਾਰਾਂ ਵਿੱਚ ਰੁੜ ਗਏ, ਇੰਨੇ ਬੰਦੇ ਵਿਕਾਰ ਕਰਕੇ, ਪਾਪ ਕਰਕੇ, ਮਾੜੇ ਕਰਮ ਕਰਕੇ ਰੁੜ ਗਏ। ਸਤਿਗੁਰੂ ਜੀ ਕਹਿੰਦੇ ਨੇ ਇਹ ਪਿਆਰੇ ਇਸ ਤਰ੍ਹਾਂ ਕਿਨਾਰਿਆਂ ਦੇ ਉੱਪਰ ਬਹੁਤ ਭਾਰੀ ਰੌਲਾ ਪੈ ਰਿਹਾ,
ਰਹਾਉ
ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ।
ਸਲਾਹੀ ਸਲਾਹਣਾ ਪਿਆਰੇ,
ਹੇ ਪਿਆਰੇ ਸਲਾਹਣਾ, ਸਲਾਹਣੇ ਯੋਗ ਜੋ ਪਰਮਾਤਮਾ ਹੈ ਉਹਦੀ ਸਿਫਤ ਸਲਾਹ ਕਰੀਏ।
ਦੂਜਾ ਅਵਰ ਨਾ ਕੋਏ,
ਉਹਦੇ ਤੋਂ ਬਗੈਰ ਹੋਰ ਕੋਈ ਦੂਜਾ ਹੈ ਨਹੀਂ।
ਮੇਰੇ ਪ੍ਰਭ ਸਲਾਹਨ ਸੇ ਭਲੇ ਪਿਆਰੇ,
ਹੇ ਪਿਆਰੇ ਜਿਹੜੇ ਪ੍ਰਾਣੀ ਮੇਰੇ ਪ੍ਰਭੂ ਦੀ ਸਲਾਘਾ ਕਰਦੇ ਨੇ ਨਾ, ਮੇਰੇ ਪ੍ਰਭੂ ਦੀ ਸਿਫਤ ਕਰਦੇ ਨੇ, ਉਹ ਚੰਗੇ ਹਨ। ਸੰਗਤ ਜੀ ਸਿਫਤ ਸਲਾਹ ਪ੍ਰਭੂ ਦੀ ਕਰਨੀ ਚਾਹੀਦੀ ਹੈ, ਪਰਮਾਤਮਾ ਦੀ ਕਰਨੀ ਚਾਹੀਦੀ ਹੈ, ਜਿਹਨੇ ਸਾਰੀ ਸ੍ਰਿਸ਼ਟੀ ਸਾਜ ਕੇ ਸਾਰਿਆਂ ਦੀ ਪਰਵਰਿਸ਼ ਕਰ ਰਿਹਾ ਹੈ, ਸਾਰਿਆਂ ਦੀ ਪਾਲਣਾ ਕਰ ਰਿਹਾ ਹੈ, ਸਾਰਿਆਂ ਦਾ ਧਿਆਨ ਰੱਖਦਾ ਹੈ, ਉਹਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਸਤਿਗੁਰੂ ਪਾਤਸ਼ਾਹ ਜੀ ਦਾ ਫਰਮਾਨ ਹੈ, ਦੁਨੀਆਂ ਨਾ ਸਲਾਹੇ ਜੋ ਮਰਵੰਜ ਸੀ, ਦੁਨੀਆਂ ਦੀ ਉਪਮਾ ਨਾ ਕਰ, ਇਹ ਤਾਂ ਮਰ ਕੇ ਚਲੀ ਜਾਵੇਗੀ। ਲੋਕਾਂ ਨਾ ਸਲਾਹੇ ਜੋ ਮਰ ਖਾਕ ਥੀ, ਸਤਿਗੁਰੂ ਜੀ ਕਹਿੰਦੇ ਲੋਕਾਂ ਦੀ ਵੀ ਸਲਾਘਾ ਨਾ ਕਰ, ਉਪਮਾ ਨਾ ਕਰ, ਵੀ 14 ਲੋਕਾਂ ਦੇ ਵਿੱਚੋਂ ਫਲਾਣਾ ਲੋਕ ਚੰਗਾ ਹੈ, ਫਲਾਣਾ ਲੋਕ ਚੰਗਾ ਨਹੀਂ। ਸਤਿਗੁਰੂ ਜੀ ਕਹਿੰਦੇ ਇਹ ਵੀ ਮਰ ਕੇ ਤੇ ਸਵਾਹ ਦੀ ਢੇਰੀ ਹੋ ਜਾਣਗੇ, ਇਹਨਾਂ ਦੀ ਉਪਮਾ ਕੀ ਕਰਦਾ? ਫਿਰ ਪੁੱਛਿਆ ਜੀ ਕੀ ਕਰਾਂ? ਹਜ਼ੂਰ ਕਹਿੰਦੇ ਪਰਮਾਤਮਾ ਦੀ ਸਿਫਤ ਸਲਾਹ ਕਰ, ਉਹਦੀ ਉਪਮਾ ਕਰ। ਵਾਹ ਮੇਰੇ ਸਾਹਿਬਾ ਵਾਹ, ਉਹ ਜੋ ਅਸਚਰਜ ਹੈ ਹੈਰਾਨ ਕਰਨ ਵਾਲਾ ਮਾਲਕ ਹੈ ਨਾ ਭਾਈ, ਉਹਦੀ ਸਲਾਘਾ ਕਰ।
ਸ਼ਬਦ ਰੱਤੇ ਰੰਗ ਹੋਏ,
ਸੱਚੇ ਪਾਤਸ਼ਾਹ ਜੀ ਕਹਿੰਦੇ ਪਿਆਰੇ ਜਿਹੜੇ ਉਹ ਪ੍ਰਭੂ ਦੀ ਸਿਫਤ ਕਰਦੇ ਨੇ ਉਹ ਚੰਗੇ ਹਨ। ਉਹਨਾਂ ਦੀ ਨਿਸ਼ਾਨੀ ਕੀ ਹੈ? ਹਜ਼ੂਰ ਕਹਿੰਦੇ ਨੇ ਸ਼ਬਦ ਰੱਤੇ ਰੰਗ ਹੋਏ, ਉਹ ਸ਼ਬਦ ਦੇ ਰੰਗ ਵਿੱਚ ਰੰਗੇ ਹੋਏ, ਉਹਨਾਂ ਨੂੰ ਸ਼ਬਦ ਦਾ ਗੂੜਾ ਰੰਗ ਚੜਿਆ ਹੋਇਆ।
ਇਸ ਕੀ ਸੰਗਤ ਜੇ ਮਿਲੇ ਪਿਆਰੇ,
ਹੇ ਪਿਆਰੇ ਜੇਕਰ ਐਸੇ ਨਾਮ ਰਸੀਏ ਦੀ ਸੰਗਤ ਪ੍ਰਾਪਤ ਹੋ ਜਾਵੇ,
ਰਸ ਲੈ ਤਤ ਵਿਲੋਏ,
ਫਿਰ ਕੀ ਕਰਨਾ ਚਾਹੀਦਾ? ਸਤਿਗੁਰੂ ਜੀ ਕਹਿੰਦੇ ਰਸ ਲੈ ਤਤ ਵਲੋਏ, ਤਤ ਸਿਧਾਂਤ ਨੂੰ ਵਲੋ ਕੇ ਰਿੜਕ ਕੇ ਮੱਟ ਕੇ ਰਸ ਲੈਣਾ ਕਰ। ਸੰਗਤ ਜੀ ਜਿਵੇਂ ਮਤਾਵਾਂ ਪਹਿਲਾਂ ਦੁੱਧ ਗਰਮ ਕਰਦੀਆਂ ਨੇ, ਫਿਰ ਉਹਨੂੰ ਠੰਡਾ ਕਰਕੇ ਜਾਗ ਲਾਉਂਦੀਆਂ ਨੇ, ਫਿਰ ਉਹ ਦਹੀਂ ਜੰਮ ਜਾਂਦਾ ਹੈ, ਫਿਰ ਉਹਨੂੰ ਰਿੜਕਦੀਆਂ ਨੇ, ਵਿਲਾਉਂਦੀਆਂ ਨੇ, ਵਿਲੋ ਕੇ ਰਿੜਕ ਕੇ ਫਿਰ ਉਹਦੇ ਵਿੱਚੋਂ ਮੱਖਣ ਕੱਢਦੀਆਂ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਤੂੰ ਵੀ ਰਸ ਲੈ ਤਤ ਵਿਲੋਏ, ਤਤ ਸਿਧਾਂਤ ਨੂੰ ਵਿਲੋ ਕੇ ਰਿੜਕ ਕੇ ਮੱਥ ਕੇ ਰਸ ਲੈਣਾ ਕਰ। ਜੇ ਕਿਤੇ ਪ੍ਰਭੂ ਦੀ ਸਿਫਤ ਸਲਾਹ ਕਰਨ ਵਾਲੇ ਪਿਆਰਿਆਂ ਦੀ ਸੰਗਤ ਮਿਲ ਜਾਵੇ ਤੇ ਉਹਨਾਂ ਦੀ ਸੰਗਤ ਵਿੱਚ ਜਾ ਕੇ ਗੱਲਾਂ ਨਾ ਕਰਿਆ ਕਰ, ਉਹਨਾਂ ਦੀ ਸੰਗਤ ਵਿੱਚ ਜਾ ਕੇ ਕੇਵਲ ਲੰਗਰ ਹੀ ਨਾ ਛੱਕ ਕੇ ਮੋੜਾਇਆ ਕਰ, ਤੇ ਰਸ ਜਿਹੜਾ ਤਤ ਸਿਧਾਂਤ ਹੈ ਨਾ ਉਹਨੂੰ ਵਲੋ ਕੇ ਰਿੜਕ ਕੇ ਰਸ ਲੈਣਾ ਕਰ।
ਪਤ ਪਰਵਾਨਾ ਸਾਚ ਕਾ ਪਿਆਰੇ,
ਹੇ ਪਿਆਰੇ ਜਿਨ੍ਹਾਂ ਦੇ ਕੋਲ ਸੱਚੇ ਪ੍ਰਭੂ ਦੇ ਨਾਮ ਦਾ ਪਰਵਾਨਾ ਹੁਕਮ ਹੈ, ਟੋਂਬੂ
ਨਾਮ ਸੱਚਾ ਨਿਸ਼ਾਨ,
ਅਤੇ ਜਿਨ੍ਹਾਂ ਕੋਲ ਸੱਚੇ ਨਾਮ ਦਾ ਚਿੰਨ ਹੈ, ਨਿਸ਼ਾਨ ਨਾਮ ਚਿੰਨ ਦਾ, ਸੰਗਤ ਜੀ ਨਿਸ਼ਾਨ ਨਾਮ ਨਗਾਰੇ ਦਾ ਵੀ ਹੈ, ਧੌਂਸੇ ਦਾ ਵੀ ਹੈ, ਨਿਸ਼ਾਨ ਨਾਮ ਨਿਸ਼ਾਨ ਸਾਹਿਬਾਂ ਦਾ ਵੀ ਹੈ, ਨਿਸ਼ਾਨ ਨਾਮ ਚਿੰਨ ਦਾ ਹੈ, ਜਿਨ੍ਹਾਂ ਦੇ ਕੋਲ ਸੱਚੇ ਪ੍ਰਭੂ ਦਾ ਨਾਮ ਰੂਪੀ ਚਿੰਨ ਹੈ ਨਾ। ਸਤਿਗੁਰੂ ਜੀ ਕਹਿੰਦੇ ਫਿਰ ਉਹਨਾਂ ਦੀ ਇਸ ਲੋਕ ਵਿੱਚ ਵੀ ਪੱਤ ਆਬਰੂ ਹੈ ਤੇ ਪਰਲੋਕ ਵਿੱਚ ਵੀ ਫਿਰ ਉਹਨਾਂ ਦੀ ਪੱਤ ਇੱਜ਼ਤ ਆਬਰੂ ਰਹਿੰਦੀ ਹੈ।
ਆਇਆ ਲਿਖ ਲੈ ਜਾਵਣਾ ਪਿਆਰੇ,
ਹੇ ਪਿਆਰੇ ਜਿਹੜਾ ਵੀ ਪ੍ਰਾਣੀ ਆਇਆ ਹੈ ਉਹਨੇ ਆਪਣਾ ਲਿਖ ਕੇ ਹਿਸਾਬ ਕਿਤਾਬ ਲੈ ਜਾਣਾ ਹੈ। ਅਥਵਾ ਜਿਹੜਾ ਪ੍ਰਾਣੀ ਮਾਤ ਲੋਕ ਵਿੱਚ ਆਇਆ ਹੈ ਉਹਦਾ ਜਿਹੜਾ ਲੇਖਾ ਹੈ ਨਾ ਉਹ ਚਿੱਤਰ ਤੇ ਗੁਪਤ ਇਹਨਾਂ ਦੋਨਾਂ ਨੇ ਲਿਖ ਕੇ ਲੈ ਜਾਵਣਾ।
ਹੁਕਮੀ ਹੁਕਮ ਪਛਾਣ,
ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹੁਕਮੀ ਦੇ ਹੁਕਮ ਨੂੰ ਪਛਾਣਨਾ ਕਰ, ਉਸ ਮਾਲਕ ਦੇ ਹੁਕਮ ਨੂੰ ਜਾਣਨਾ ਕਰ।
ਗੁਰ ਬਿਨ ਹੁਕਮ ਨਾ ਬੂਝੀਐ ਪਿਆਰੇ,
ਸਤਿਗੁਰੂ ਜੀ ਕਹਿੰਦੇ ਪਿਆਰੇ ਤੂੰ ਤਾਂ ਹੀ ਇਸ ਲੇਖੇ ਤੋਂ ਛੁੱਟ ਸਕਦਾ ਹੈ ਚਿੱਤਰ ਗੁਪਤ ਦੇ ਲੇਖੇ ਤੋਂ, ਜੇ ਤੂੰ ਹੁਕਮੀ ਦੇ ਹੁਕਮ ਨੂੰ ਪਛਾਣ ਲਵੇਂ ਤਾਂ। ਫਿਰ ਅੱਗੇ ਬੇਨਤੀ ਕੀਤੀ ਜੀ ਹੁਕਮ ਨੂੰ ਕਿਵੇਂ ਸਮਝੀਏ, ਤੇ ਸਤਿਗੁਰੂ ਜੀ ਕਹਿੰਦੇ ਗੁਰਬਿਨ ਹੁਕਮ ਨਾ ਬੂਝੀਏ ਪਿਆਰੇ। ਇਹ ਪਿਆਰੇ ਗੁਰੂ ਤੋਂ ਬਗੈਰ ਪਰਮਾਤਮਾ ਦੇ ਹੁਕਮ ਨੂੰ ਸਮਝਿਆ ਨਹੀਂ ਜਾਂਦਾ।
ਸਾਚੇ ਸਾਚਾ ਤਾਣ,
ਸੱਚੇ ਵਾਹਿਗੁਰੂ ਦਾ ਤਾਣ ਬਲ ਵੀ ਸੱਚਾ।
ਮੈਂ ਅੰਦਰ ਨਿਮਿਆ ਪਿਆਰੇ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਪਿਆਰੇ ਇਹ ਜੀਵ ਹੁਕਮ ਦੇ ਅੰਦਰ ਹੀ ਨਿਮਿਆ ਫੁੱਟਿਆ ਹੈ, ਭਾਵ ਇਹ ਜੀਵ ਹੁਕਮ ਦੇ ਅੰਦਰ ਹੀ ਇਹਦਾ ਜਿਹੜਾ ਨਾ ਫੁਟਕਾਰਾ ਹੋਇਆ ਹੈ। ਭਾਵ ਜਿਵੇਂ ਬੀਜ ਬੀਜੀਏ ਤੇ ਉਹ ਫੁੱਟਦਾ ਹੈ ਨਾ ਜੀ, ਜਿਵੇਂ ਆਪਾਂ ਕਣਕ ਬੀਜਦੇ ਹਾਂ ਉਹ ਕਣਕ ਫੁੱਟਦੀ ਹੈ ਉਹਦੇ ਵਿੱਚੋਂ ਫਿਰ ਉਹ ਪੌਦੇ ਪੈਦਾ ਹੁੰਦੇ, ਇਸੇ ਤਰ੍ਹਾਂ ਹਜ਼ੂਰ ਕਹਿੰਦੇ ਨੇ ਇਹ ਜੀਵ ਵੀ ਹੁਕਮ ਦੇ ਅੰਦਰ ਹੀ ਭਾਈ ਨਿਮਿਆ ਭਾਵ ਫੁੱਟਿਆ।
ਹੁਕਮੈ ਉਧਰ ਮਜਾਰ,
ਅਤੇ ਪ੍ਰਭੂ ਦੇ ਹੁਕਮ ਵਿੱਚ ਹੀ ਇਹ ਜੀਵ ਮਾਤਾ ਦੇ ਉਧਰ ਵਿੱਚ ਟਿਕਿਆ।
ਹੁਕਮੈ ਅੰਦਰ ਜੰਮਿਆ ਪਿਆਰੇ,
ਹੇ ਪਿਆਰੇ ਫਿਰ ਇਹ ਪ੍ਰਭੂ ਦੇ ਹੁਕਮ ਵਿੱਚ ਹੀ ਜੰਮਿਆ, ਇਹਨੇ ਜਨਮ ਲਿਆ ਹੈ ਮਾਤ ਲੋਕ ਵਿੱਚ ਆਇਆ।
ਉਦੋ ਸਿਰ ਕੈ ਭਾਰ,
ਪਰ ਮਾਤ ਲੋਕ ਵਿੱਚ ਆਉਣ ਤੋਂ ਪਹਿਲਾਂ ਇਹ ਮਾਤਾ ਦੇ ਉਦਰ ਵਿੱਚ ਉਦੋ ਸਿਰ ਕੈ ਭਾਰ, ਸੰਗਤ ਜੀ ਸਿਰ ਪਰ ਨੇ ਪੁੱਟਾ ਲਮਕਿਆ ਹੋਇਆ ਸੀ, ਸਿਰ ਭਾਰ ਸੀ, ਭਾਵ ਸਿਰ ਇਹਦਾ ਥੱਲੇ ਸੀ ਤੇ ਪੈਰ ਇਹਦੇ ਉੱਪਰ ਸਨ। ਜਿਵੇਂ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਪੰਜਵੇਂ ਪਾਤਸ਼ਾਹ ਜੀ ਨੇ ਮੁੱਖ ਤਲਾ ਪੈਰ ਉੱਪਰੇ ਵਸੰਦੋ ਕੋਹ ਧੜੇ ਥਾਂ, ਇਹਦਾ ਮੂੰਹ ਥੱਲੇ ਸੀ ਪੈਰ ਇਹਦੇ ਉੱਪਰ ਸਨ, ਇਹਨੂੰ ਕਹਿੰਦੇ ਨੇ ਜੀ ਪੁੱਠਾ ਲਮਕਣਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਨਾਨਕ ਸੋ ਧਨੀ ਕਿਉਂ ਵਿਸਾਰਿਓ, ਉਧਰਾ ਜਿਸ ਦੇ ਨਾ ਏ ਜਿਸ ਪਰਮਾਤਮਾ ਦਾ ਨਾਮ ਲੈਣ ਕਰਕੇ ਤੇਰਾ ਉਤੋਂ ਛੁਟਕਾਰਾ ਹੋਇਆ ਤੂੰ ਉਹਨੂੰ ਹੁਣ ਕਿਉਂ ਭੁਲਾ ਦਿੱਤਾ, ਹੁਣ ਕਿਉਂ ਨਹੀਂ ਉਹਨੂੰ ਚੇਤੇ ਕਰਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਤੂੰ ਮਾਤਾ ਦੇ ਉਦਰ ਵਿੱਚ ਮੂਧੇ ਮੂੰਹ ਸੀ ਨਾ, ਸਿਰ ਭਾਰ ਸੀ, ਸਿਰ ਥੱਲੇ ਤੇ ਪੈਰ ਤੇਰੇ ਉੱਪਰ ਸਨ, ਉਦੋਂ ਤੂੰ ਸਵਾਸ ਸਵਾਸ ਸਾਹ ਸਾਹ ਦੇ ਨਾਲ ਵਾਹਿਗੁਰੂ ਨੂੰ ਚੇਤੇ ਕਰਦਾ ਸੀ।
ਗੁਰਮੁਖ ਦਰਗਹਿ ਜਾਣੀਐ ਪਿਆਰੇ,
ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਫਿਰ ਉਹਨੂੰ ਹੁਣ ਵੀ ਚੇਤੇ ਕਰਿਆ ਕਰ, ਉਹਨੂੰ ਹੁਣ ਵੀ ਯਾਦ ਕਰ। ਜਿਵੇਂ ਸਤਿਗੁਰੂ ਜੀ ਦਾ ਫਰਮਾਨ ਹੈ ਹਜ਼ੂਰ ਕਹਿੰਦੇ ਨੇ ਕਿ ਮਾਤ ਗਰਭ ਮੈਂ ਆਪਣ ਸਿਮਰਨ ਦੇ ਤਾਂ ਤੁਮਰਾਕਣ ਹਾਰੇ, ਪਾਵਕ ਸਾਗਰ ਅਤਾ ਲਹਿਰ ਮੈਂ ਤਾਰੋ ਤਾਰਨ ਹਾਰੇ। ਸੱਚੇ ਪਾਤਸ਼ਾਹ ਜਿਵੇਂ ਮਾਤਾ ਦੇ ਉਦਰ ਵਿੱਚ ਮਾਤਾ ਦੇ ਪੇਟ ਵਿੱਚ ਆਪਣਾ ਸਿਮਰਨ ਦੇ ਕੇ ਸਾਡੀ ਰੱਖਿਆ ਕੀਤੀ ਹੈ, ਮਾਤ ਲੋਕ ਵਿੱਚ ਅਗਨੀ ਦਾ ਸਾਗਰ ਹੈ, ਆਪ ਕਿਰਪਾ ਕਰਕੇ ਹੁਣ ਵੀ ਸਾਡੀ ਇੱਥੇ ਰੱਖਿਆ ਕਰੋ, ਇਸ ਤਰ੍ਹਾਂ ਬੇਨਤੀ ਕਰਿਆ ਕਰੀਏ ਮਹਾਰਾਜ, ਆਪ ਸਾਡੇ ਤੇ ਕਿਰਪਾ ਕਰੋ। ਹਜ਼ੂਰ ਕਹਿੰਦੇ ਨੇ ਹੇ ਪਿਆਰੇ ਜਿਹੜੇ ਗੁਰਮੁਖ ਨੇ ਨਾ ਉਹ ਦਰਗਾਹ ਵਿੱਚ ਜਾਣੇ ਜਾਂਦੇ ਹਨ।
ਚੱਲੈ ਕਾਰਜ ਸਾਰ
ਸੰਗਤ ਜੀ ਦਰਗਾਹ ਵਿੱਚ ਉਹ ਪ੍ਰਭੂ ਦੇ ਪਾਸ ਬੈਠੇ ਹੁੰਦੇ ਨੇ, ਜਿਹੜੇ ਆਪਣਾ ਜਨਮ ਸਵਾਰ ਕੇ ਜਾਂਦੇ ਨੇ ਨਾ, ਪ੍ਰਭੂ ਉਹਨਾਂ ਨੂੰ ਆਪਣੇ ਕੋਲ ਸਤਿਕਾਰ ਨਾਲ ਬਿਠਾਉਂਦਾ ਹੈ। ਤੇ ਫਿਰ ਜਦੋਂ ਪ੍ਰਭੂ ਉਹਨਾਂ ਨੂੰ ਆਪਣੇ ਕੋਲ ਬਿਠਾ ਲੈਂਦਾ ਹੈ, ਉਹ ਦਰਗਾਹ ਵਿੱਚ ਜਾਣੇ ਜਾਂਦੇ ਨੇ ਵੀ ਇਹ ਆਪਣਾ ਜਨਮ ਸਵਾਰ ਕੇ ਆਏ, ਇਹ ਆਪਣੇ ਜਨਮ ਨੂੰ ਸਫਲਾ ਕਰਕੇ ਆਏ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਚੱਲੈ ਕਾਰਜ ਸਾਰ, ਉਹ ਆਪਣਾ ਮੁਕਤੀ ਦਾ ਕਾਰਜ ਭਾਵ ਆਪਣੇ ਜ਼ਿੰਦਗੀ ਦੇ ਕਾਰਜ ਨੂੰ ਸਵਾਰ ਕੇ ਚੱਲੇ ਹਨ।
ਹੁਕਮੈ ਅੰਦਰ ਆਇਆ ਪਿਆਰੇ,
ਇਹ ਪਿਆਰੇ ਇਹ ਜੀਵ ਪ੍ਰਭੂ ਦੇ ਹੁਕਮ ਅੰਦਰ ਹੀ ਮਾਤ ਲੋਕ ਵਿੱਚ ਆਇਆ
ਹੈ ਜਾਦੂ ਜਾਏ,
ਅਤੇ ਪਰਮਾਤਮਾ ਦੇ ਹੁਕਮ ਵਿੱਚ ਹੀ ਇਹਨੇ ਸੰਸਾਰ ਤੋਂ ਚਲੇ ਜਾਣਾ।
ਤੁਮੇ ਬੰਨ ਚਲਾਈਏ ਪਿਆਰੇ,
ਇਹ ਪਿਆਰੇ ਪ੍ਰਭੂ ਦੇ ਹੁਕਮ ਵਿੱਚ ਹੀ ਜਿਹੜੇ ਜਮਦੂਤ ਨੇ ਨਾ, ਉਹ ਇਸ ਜੀਵ ਨੂੰ ਬੰਨ ਕੇ ਅੱਗੇ ਚਲਾ ਲੈਂਦੇ ਨੇ, ਤੋਰ ਲੈਂਦੇ ਨੇ। ਅਥਵਾ ਪਰਮਾਤਮਾ ਦੇ ਹੁਕਮ ਵਿੱਚ ਹੀ ਜਦੋਂ ਪ੍ਰਾਣੀ ਚੜ੍ਹਾਈ ਕਰਦਾ ਨਾ ਜੀ, ਤੇ ਫਿਰ ਇਹਦਾ ਇਸ਼ਨਾਨ ਕਰਵਾਇਆ ਜਾਂਦਾ ਹੈ। ਇਸ਼ਨਾਨ ਕਰਵਾਉਣ ਤੋਂ ਬਾਅਦ ਫਿਰ ਇਹਨੂੰ ਫੱਟੇ ਤੇ ਲਟਾਇਆ ਜਾਂਦਾ ਹੈ, ਫੱਟੇ ਤੇ ਲਟਾ ਕੇ ਫਿਰ ਇਹਦੇ ਉੱਤੇ ਚਿੱਟਾ ਖੱਫਣ ਪਾਇਆ ਜਾਂਦਾ ਹੈ, ਤੇ ਫਿਰ ਉਹ ਜਿਹੜਾ ਖੱਫੜ ਹੈ ਉਹਨੂੰ ਨਾ ਰੱਸੀਆਂ ਦੇ ਨਾਲ ਘੁੱਟ ਕੇ ਬੰਨ ਲੈਂਦੇ ਨੇ ਵੀ ਕਿਤੇ ਡਿੱਗ ਨਾ ਪਵੇ, ਕਿਤੇ ਇਹ ਫੱਟੇ ਤੋਂ ਉੱਠ ਕੇ ਨਾ ਭੱਜ ਜਾਵੇ, ਫਿਰ ਉਹ ਘੁੱਟ ਘੁੱਟ ਕੇ ਬੰਨਦੇ ਨੇ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੁਕਮ ਹੈ ਬੰਨ ਚਲਾਈਏ ਪਿਆਰੇ, ਹੇ ਪਿਆਰੇ ਫਿਰ ਹੁਕਮ ਦੇ ਵਿੱਚ ਹੀ ਇਹਨੂੰ ਬੰਨ ਕੇ ਨਾ ਸ਼ਮਸ਼ਾਨ ਘਾਟ ਨੂੰ ਤੋਰਿਆ ਜਾਂਦਾ।
ਮਨ ਮੁਖ ਲਹਿ ਸਜਾਈ,
ਹਜ਼ੂਰ ਕਹਿੰਦੇ ਪਿਆਰੇ ਜਿਹੜੇ ਮਨ ਦੇ ਪਿੱਛੇ ਤੁਰਦੇ ਨੇ ਨਾ, ਮਨਮਾਨੀਆਂ ਕਰਦੇ ਨੇ, ਫਿਰ ਉਹਨਾਂ ਨੂੰ ਭਾਰੀ ਸਜ਼ਾ ਮਿਲਦੀ ਹੈ।
ਹੁਕਮੇ ਸ਼ਬਦ ਪਛਾਣੀਐ ਪਿਆਰੇ,
ਹੇ ਪਿਆਰੇ ਸ਼ਬਦ ਰਾਹੀਂ ਉਸ ਪਰਮਾਤਮਾ ਦੇ ਹੁਕਮ ਨੂੰ ਪਛਾਣਨਾ ਕਰੀਏ।
ਦਰਗਾਹ ਪੈਦਾ ਜਾਏ,
ਫਿਰ ਦਰਗਾਹ ਦੇ ਅੰਦਰ ਸਿਰਪਾਉ ਪਹਿਨਾਇਆ ਜਾਂਦਾ ਹੈ। ਸੰਗਤ ਜੀ ਜਿਨ੍ਹਾਂ ਨੇ ਪ੍ਰਭੂ ਦੇ ਹੁਕਮ ਨੂੰ ਗੁਰੂ ਦੇ ਉਪਦੇਸ਼ ਦੁਆਰਾ ਅਥਵਾ ਜਾਂ ਹੁਕਮ ਰਾਹੀਂ ਗੁਰੂ ਦੇ ਉਪਦੇਸ਼ ਨੂੰ ਪਛਾਣ ਲਿਆ, ਉਹਨਾਂ ਨੂੰ ਦਰਗਾਹ ਵਿੱਚ ਨਾ ਸਤਿਕਾਰ ਦਾ ਸਿਰੋਪਾਉ ਪਹਿਨਾਇਆ ਜਾਂਦਾ।
ਹੁਕਮੇ ਗਣਤ ਗਣਾਈਐ ਪਿਆਰੇ,
ਹੇ ਪਿਆਰੇ ਇਹ ਪ੍ਰਾਣੀ ਹੁਕਮ ਦੇ ਅੰਦਰ ਹੀ ਆਪਣੇ ਜਨਮ ਦੀਆਂ ਗਿਣਤੀਆਂ ਗਿਣਦਾ ਹੈ, ਹੁਕਮ ਦੇ ਅੰਦਰ ਹੀ ਆਪਣੇ ਕਰਮਾਂ ਦੀਆਂ ਗਿਣਤੀਆਂ ਗਿਣਦਾ ਹੈ ਵੀ ਅੱਜ ਮੈਂ ਆਹ ਕਰਮ ਕੀਤਾ ਹੈ, ਅੱਜ ਮੇਰੇ ਤੋਂ ਆਹ ਕੰਮ ਇਉਂ ਹੋ ਗਿਆ ਹੈ, ਇਉਂ ਗਿਣਤੀਆਂ ਦੇ ਵਿੱਚ ਹੀ ਲੱਗਾ ਰਹਿੰਦਾ ਹੈ।
ਹੁਕਮੇ ਹਉਮੈ ਦੋਏ,
ਅਥਵਾ ਇਹ ਪਿਆਰੇ ਕਈ ਧਰਮ ਦੇ ਕੰਮ ਕਰਕੇ ਉਹ ਵੀ ਗਿਣਤੀਆਂ ਵਿੱਚ ਹੀ ਲੱਗੇ ਰਹਿੰਦੇ ਨੇ ਵੀ ਅੱਜ ਇੰਨੇ ਕੁ ਧਰਮ ਦੇ ਕੰਮ ਹੋਏ ਨੇ, ਅੱਜ ਮੈਂ ਇੰਨੇ ਕੁ ਪਾਠ ਕਰ ਲਏ ਨੇ, ਅੱਜ ਆਹ ਕੰਮ ਇੰਨਾ ਕੁ ਹੋ ਗਿਆ, ਇਉਂ ਗਿਣਤੀਆਂ ਦੇ ਵਿੱਚ ਹੀ ਲੱਗੇ ਰਹਿੰਦੇ, ਉਹ ਗਿਣਤੀਆਂ ਹੀ ਗਿਣਦੇ ਰਹਿੰਦੇ ਨੇ। ਸੱਚੇ ਪਾਤਸ਼ਾਹ ਜੀ ਕਹਿੰਦੇ ਹੁਕਮੇ ਗਣਤ ਗਣਾਈਏ ਪਿਆਰੇ, ਹੁਕਮੇ ਹਉਮੈ ਦੋਏ, ਹੁਕਮ ਦੇ ਅੰਦਰ ਹੀ ਸੰਗਤ ਜੀ ਹਉਮੈ ਕਰਕੇ, ਸੋ ਦੋਏ ਨਾਮ ਦਵੈਤ ਦਾ ਹੈ, ਈਰਖਾ ਦਾ ਹੈ, ਇਹ ਜੀਵ ਈਰਖਾ ਵਿੱਚ ਪਿਆ ਰਹਿੰਦਾ ਹੈ, ਅਥਵਾ ਦੋਏ ਜਨਮ ਤੇ ਮਰਨ, ਇਹ ਦੋ ਇਹ ਜਨਮ ਤੇ ਮਰਨ ਦੇ ਚੱਕਰ ਵਿੱਚ ਹਉਮੈ ਕਰਕੇ ਪਿਆ ਰਹਿੰਦਾ ਹੈ। ਪਰ ਜਿਹੜੀ ਹਉਮੈ ਹੈ ਨਾ, ਹਉਮੈ ਇਹ ਹੁਕਮ ਕਰਕੇ
ਹੁਕਮੇ ਭਵੈ ਭਵਾਈਐ ਪਿਆਰੇ,
ਹੇ ਪਿਆਰੇ ਪਰਮਾਤਮਾ ਦੇ ਹੁਕਮ ਵਿੱਚ ਹੀ ਜੀਵ ਭੌਂਦਾ ਫਿਰਦਾ ਹੈ, ਭਰਮਦਾ ਹੈ, ਤੇ ਫਿਰ ਇਹਨੂੰ 84 ਦੇ ਗੇੜ ਵਿੱਚ ਪਵਾਇਆ ਜਾਂਦਾ।
ਅਵਗਣ ਮੁੱਠੀ ਰੋਏ,
ਜਿਹੜੀ ਅਵਗਣਾਂ ਦੀ ਮੁੱਠੀ ਹੋਈ ਹੈ ਨਾ ਜੀਵ ਇਸਤਰੀ, ਉਹ ਮੁੜ ਕੇ ਰੋਂਦੀ ਹੈ। ਜਿਸ ਜੀਵ ਇਸਤਰੀ ਨੂੰ ਅਵਗਣਾਂ ਨੇ ਲੁੱਟ ਲਿਆ, ਜਿਹਨੇ ਆਪਣੇ ਪੱਲੇ ਅਵਗਣ ਹੀ ਬੱਧੇ ਨੇ, ਕੋਈ ਚੰਗਾ ਗੁਣ ਪ੍ਰਾਪਤ ਨਹੀਂ ਕੀਤਾ, ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਫਿਰ ਅਵਗਣਾ ਕਰਕੇ ਲੁੱਟੀ ਹੋਈ ਜਿਹੜੀ ਰੋਂਦੀ ਆ।
ਹੁਕਮ ਸੰਜਾਪੈ ਸਾਹ ਕਾ ਪਿਆਰੇ,
ਹੇ ਪਿਆਰੇ ਮਾਲਕ ਦੇ ਹੁਕਮ ਨੂੰ ਸਿਆਣਨਾ ਕਰ।
ਸੱਚ ਮਿਲੈ ਵਡਿਆਈ ਹੋਏ,
ਸੱਚੇ ਨਾਮ ਦੀ ਦਾਤ ਮਿਲੇ ਪ੍ਰਾਪਤ ਹੋਈ ਤੇ ਫਿਰ ਲੋਕ ਪਰਲੋਕ ਵਿੱਚ ਵਡਿਆਈ ਹੋਵੇਗੀ।
ਆਖਣ ਔਖਾ ਆਖੀਐ ਪਿਆਰੇ,
ਹੇ ਪਿਆਰੇ ਉਸ ਮਾਲਕ ਦੇ ਨਾਮ ਦਾ ਆਖਣਾ ਔਖਾ ਹੈ, ਕਠਿਨ ਹੈ, ਪਰ ਹਜ਼ੂਰ ਕਹਿੰਦੇ ਆਖੀਏ ਉਹਨੂੰ ਚੇਤੇ ਕਰੀਏ। ਹੁਣ ਜਿਹੜੇ ਚੇਤੇ ਨਹੀਂ ਕਰਦੇ ਸੰਗਤ ਜੀ, ਉਹ ਕਹਿੰਦੇ ਨਾਮ ਜਪਣ ਦੀ ਲੋੜ ਹੀ ਕੋਈ ਨਹੀਂ, ਨਾਮ ਜਪਣਾ ਨਹੀਂ ਚਾਹੀਦਾ, ਬਾਣੀ ਨਹੀਂ ਪੜ੍ਹਨ ਦੀ ਲੋੜ, ਬਾਣੀ ਕਾਹਦੇ ਵਾਸਤੇ ਪੜ੍ਹਨੀ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਆਇਆ ਤਾਂ ਔਖਾ ਹੈ, ਪ੍ਰਭੂ ਦਾ ਨਾਮ ਜਪਣਾ, ਸਿਮਰਨ ਕਰਨਾ, ਪ੍ਰਭੂ ਨੂੰ ਆਖਣਾ ਔਖਾ ਹੈ, ਪਰ ਹੈ ਇਹ ਬਹੁਤ ਰਸਦਾਇਕ ਹੈ। ਸੰਗਤ ਜੀ ਜਿਨ੍ਹਾਂ ਦਾ ਇਹ ਸੰਸਕਾਰ ਬਣ ਜਾਂਦਾ ਹੈ, ਜਿਨ੍ਹਾਂ ਦੀ ਇਹ ਆਦਤ ਬਣ ਜਾਂਦੀ ਹੈ ਨਾ ਹਰ ਰੋਜ਼ ਸਿਮਰਨ ਕਰਨ ਦੀ, ਫਿਰ ਉਹਨਾਂ ਨੂੰ ਪਿਆਰਾ ਲੱਗਦਾ ਹੈ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਇੱਕ ਵਾਰੀ ਬ੍ਰਾਹਮਣਾਂ ਨੇ ਸ਼ਿਕਾਇਤ ਕੀਤੀ, ਕਹਿਣ ਲੱਗੇ ਮਹਾਰਾਜ ਜੋ ਵੀ ਕੋਈ ਚੰਗੀ ਚੀਜ਼ ਆਉਂਦੀ ਹੈ ਉਹ ਆਪ ਸਿੱਖਾਂ ਨੂੰ ਦੇ ਦਿੰਦੇ ਹੋ, ਅਸੀਂ ਜਗਤ ਦੇ ਗੁਰੂ ਹਾਂ, ਸਾਡਾ ਤੁਸੀਂ ਖਿਆਲ ਨਹੀਂ ਰੱਖਦੇ। ਸਤਿਗੁਰੂ ਜੀ ਕਹਿਣ ਲੱਗੇ ਵੀ ਜੋ ਕੰਮ ਸਿੱਖ ਕਰਦੇ ਨੇ ਉਹ ਤੁਸੀਂ ਵੀ ਕਰਿਆ ਕਰੋ। ਪੁੱਛਿਆ ਮਹਾਰਾਜ ਸਿੱਖ ਕੀ ਕਰਦੇ ਨੇ? ਸਤਿਗੁਰੂ ਜੀ ਕਹਿੰਦੇ ਸਵੇਰੇ ਅੰਮ੍ਰਿਤ ਵੇਲੇ ਆਇਓ 3:30-4 ਵਜੇ, ਫਿਰ ਤੁਹਾਨੂੰ ਦੱਸਾਂਗੇ। ਬ੍ਰਾਹਮਣ ਇਕੱਠੇ ਹੋ ਕੇ ਆ ਗਏ ਅੰਮ੍ਰਿਤ ਵੇਲੇ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਵੇਂ ਸਿੱਖ ਸਿਮਰਨ ਕਰਦੇ ਨੇ ਨਾ, ਹੁਣ ਤੁਸੀਂ ਵੀ ਬੈਠ ਕੇ ਸਿਮਰਨ ਭਜਨ ਕਰੋ। ਸਤਿਗੁਰੂ ਜੀ ਦੇ ਕਹਿਣ ਤੇ ਸਿਮਰਨ ਕਰਨ ਲੱਗ ਪਏ। ਸੰਗਤ ਜੀ ਜਦੋਂ ਥੋੜ੍ਹਾ ਸਮਾਂ ਹੋਇਆ ਫਿਰ ਆਪਸ ਵਿੱਚ ਗੱਲਾਂ ਕਰਨ ਲੱਗ ਪਏ। ਹਾਂ, ਕਈ ਵਾਰ ਆਪਾਂ ਵੇਹਨੇ ਆ ਨਾ ਵੀ ਘਰੋਂ ਆਪਾਂ ਕੀਰਤਨ ਸੁਣਨ ਵਾਸਤੇ, ਕਥਾ ਸਰਵਣ ਕਰਨ ਵਾਸਤੇ ਆਉਂਦੇ ਹਾਂ ਤੇ ਕੋਈ ਸਾਥੀ ਮਿਲ ਜਾਵੇ ਤੇ ਫਿਰ ਉਹ ਕੀਰਤਨ ਤੇ ਕਥਾ ਤਾਂ ਸਾਨੂੰ ਭੁੱਲ ਜਾਂਦੀ ਹੈ, ਫਿਰ ਅਸੀਂ ਆਪਣੀਆਂ ਗੱਲਾਂ ਲੈ ਤੁਰਦੇ ਹਾਂ। ਇੱਕ ਦਿਨ ਦੋ ਮਾਤਾਵਾਂ ਪੌੜੀਆਂ 'ਚ ਬੈਠੀਆਂ ਆਟਾ ਮੰਡੀ ਵਾਲੀਆਂ 'ਚ, ਬੜੀਆਂ ਉਹ ਗੱਲਾਂ ਦੇ ਵਿੱਚ ਰੁੱਝੀਆਂ ਹੋਈਆਂ ਤੇ ਦਾਸ ਨੇ ਵਿਚਾਰਿਆ ਵੀ ਘਰੋਂ ਕੀਰਤਨ ਸੁਣਨ ਆਈਆਂ ਹੋਣੀਆਂ, ਵੀ ਅਸੀਂ ਦਰਬਾਰ 'ਚ ਸਾਹਿਬ ਚੱਲੀਆਂ ਕੀਰਤਨ ਸੁਣਨ ਤੇ ਇੱਥੇ ਆਣ ਕੇ ਇਹਦੇ ਗੱਲਾਂ ਦੇ ਵਿੱਚ ਰੁੱਝੀਆਂ ਹੋਈਆਂ। ਸੰਗਤ ਜੀ ਨਾਮ ਦਾ ਆਖਣਾ ਸਰਵਣ ਕਰਨਾ ਔਖਾ ਹੈ। ਉਹ ਪੰਡਿਤ ਆਪਸ ਵਿੱਚ ਗੱਲਾਂ ਕਰਨ ਲੱਗ ਪਏ। ਮਹਾਰਾਜ ਸਾਹਿਬ ਜੀ ਨੇ ਆਵਾਜ਼ ਦਿੱਤੀ, ਭਾਈ ਗੱਲਾਂ ਨਾ ਕਰੋ, ਸਿਮਰਨ ਕਰੋ। ਥੋੜ੍ਹਾ ਸਮਾਂ ਹੋਰ ਲੰਘਿਆ ਫਿਰ ਉਂਗਣ ਲੱਗ ਪਏ। ਹੁਣ ਜਿਹੜਾ ਕਦੇ ਅੰਮ੍ਰਿਤ ਵੇਲੇ ਨਾ ਉੱਠਿਆ ਹੋਵੇ, ਉਹਨੂੰ ਉੱਠਣਾ ਪੈ ਜਾਵੇ ਤੇ ਉਹ ਝਟਕ ਬਾਅਦ ਮੁੜ ਕੇ ਉਂਗਣ ਲੱਗ ਪਵੇਗਾ, ਉਹਨੂੰ ਨੀਂਦ ਸਤਾਉਂਦੀ ਹੈ। ਜਦੋਂ ਨੀਂਦ ਸਤਾਉਣ ਲੱਗ ਪਈ ਤੇ ਭਾਈ ਸਤਿਗੁਰੂ ਪਾਤਸ਼ਾਹ ਜੀ ਨੇ ਨਾ ਭਾਈ ਮਲਿਆਗਰ ਸਿੰਘ ਨੂੰ ਕਿਹਾ, ਕਹਿਣ ਲੱਗੇ ਇਹਨਾਂ ਦੇ ਦੋ ਦੋ ਚਾਟੇ ਛੱਡ, ਦੋ ਦੋ ਚਪੇੜਾਂ ਮਾਰ। ਜਦੋਂ ਭਾਈ ਮਲਿਆਗਰ ਸਿੰਘ ਜੀ ਨੇ ਉਹਨਾਂ ਨੂੰ ਸੰਗਤ ਜੀ ਛੱਡੀਆਂ ਦੋ ਦੋ ਤੇ ਉਹ ਉੱਠ ਕੇ ਆ ਕੇ ਕਹਿਣ ਲੱਗੇ ਮਹਾਰਾਜ ਇਹ ਕੰਮ ਬੜਾ ਔਖਾ ਹੈ, ਇਹ ਸਾਡੇ ਤੋਂ ਨਹੀਂ ਹੋਣਾ। ਤੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਫਿਰ ਤੁਸੀਂ ਇਤਰਾਜ਼ ਕਿਉਂ ਕਰਦੇ ਹੋ ਵੀ ਚੰਗੀਆਂ ਚੀਜ਼ਾਂ ਸਿੱਖਾਂ ਨੂੰ ਦੇਈ ਜਾਂਦੇ ਹੋ ਤੇ ਸਾਡਾ ਖਿਆਲ ਨਹੀਂ ਰੱਖਦੇ? ਮਹਾਰਾਜ ਸਾਹਿਬ ਜੀ ਕਹਿੰਦੇ ਕਰੋ ਦੋ ਚਾਰ ਘੰਟੇ ਸਿਮਰਨ ਭਜਨ ਕਰੋ, ਫਿਰ ਤੁਹਾਨੂੰ ਮੋਹਰਾਂ ਵੀ ਦਿਆਂਗੇ, ਪਛਾਕੇ ਵੀ ਦਿਆਂਗੇ, ਤੁਹਾਨੂੰ ਖੀਰ ਵੀ ਖਵਾਵਾਂਗੇ। ਕਹਿਣ ਲੱਗੇ ਹੱਥ ਜੋੜ ਕੇ, ਮਹਾਰਾਜ ਬੜਾ ਔਖਾ ਕੰਮ ਹੈ, ਸਾਡੇ ਤੋਂ ਨਹੀਂ ਹੋਣਾ। ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਵੀ ਜ਼ਿਕਰ ਕੀਤਾ ਹੈ, ਆਖਣ ਔਖਾ ਸਾਚਾ ਨਾਉ, ਸੱਚੇ ਨਾਮ ਦਾ ਆਖਣਾ ਬਹੁਤ ਔਖਾ।
ਕਿਉਂ ਸੁਣੀਐ ਸੱਚ ਨਾਉ,
ਸੱਚੇ ਪਾਤਸ਼ਾਹ ਜੀ ਕਹਿੰਦੇ ਪਿਆਰੇ ਸੱਚੇ ਨਾਮ ਦਾ ਕਿਵੇਂ ਸਰਵਣ ਕਰੀਏ।
ਜਿਨੀ ਸੋ ਸਾਲਾਹਿਆ ਪਿਆਰੇ,
ਇਹ ਪਿਆਰੇ ਜਿਨ੍ਹਾਂ ਨੇ ਉਸ ਮਾਲਕ ਵਾਹਿਗੁਰੂ ਦੀ ਸਿਫਤ ਸਲਾਹ ਕੀਤੀ।
ਹਉ ਤਿੰਨ ਬਲਿਹਾਰੈ ਜਾਓ,
ਮੈਂ ਉਹਨਾਂ ਤੋਂ ਬਾਹਰ ਨੇ ਫੇਰ ਨੇ ਕੁਰਬਾਨ ਜਾਂਦਾ।
ਨਾਉ ਮਿਲੈ ਸੰਤੋਖੀਆਂ ਪਿਆਰੇ,
ਇਹ ਪਿਆਰੇ ਨਾਮ ਦੀ ਦਾਤ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਦੇ ਅੰਦਰ ਸੰਤੋਖ ਹੈ।
ਨਦਰੀ ਮੇਲ ਮਿਲਾਓ,
ਪ੍ਰਭੂ ਪਰਮਾਤਮਾ ਕਿਰਪਾ ਦ੍ਰਿਸ਼ਟੀ ਕਰਕੇ ਫਿਰ ਉਹਨਾਂ ਨੂੰ ਆਪਣੇ ਮੇਲ ਵਿੱਚ ਮਿਲਾ ਲੈਂਦਾ ਹੈ।
ਆਇਆ ਕਾਗਦ ਜੇਥੀਐ ਪਿਆਰੇ,
ਹੇ ਪਿਆਰੇ ਜੇ ਕਾਇਆ, ਆ ਜਿਹੜਾ ਸਰੀਰ ਹੈ ਨਾ ਇਹਨੂੰ ਕਾਇਆ ਕਹਿੰਦੇ ਨੇ, ਦੇਹ ਨੂੰ ਕਾਇਆ ਕਹਿੰਦੇ ਨੇ। ਮਹਾਰਾਜ ਸਾਹਿਬ ਜੀ ਕਹਿੰਦੇ ਜੇ ਇਹ ਕਾਇਆ ਕਾਗਦ ਬਣ ਜਾਵੇ,
ਮਨ ਮਸਵਾਣੀ ਧਾਰ,
ਇਹ ਪਿਆਰੇ ਜਿਹੜਾ ਮਨ ਹੈ ਨਾ ਇਹਨੂੰ ਫਿਰ ਮਸਵਾਣੀ ਧਾਰ ਧਾਰਨਾ ਕਰ। ਮਸਵਾਣੀ ਨਾਮ ਸਿਆਹੀ ਦਾ ਸੰਗਤ ਜੀ, ਸਤਿਗੁਰੂ ਜੀ ਕਹਿੰਦੇ ਨੇ ਇਹ ਪਿਆਰੇ ਮਨ ਨੂੰ ਫਿਰ ਤੂੰ ਸਿਆਹੀ ਬਣਾਉਣਾ ਕਰ।
ਲਲਤਾ ਲੇਖਨ ਸੱਚ ਕੀ ਪਿਆਰੇ,
ਹੇ ਪਿਆਰੇ ਜਿਹੜੀ ਲਲਤਾ ਜ਼ਬਾਨ ਹੈ ਨਾ ਇਹਨੂੰ ਸੱਚ ਦੀ ਲੇਖਣੀ ਬਣਾ। ਲੇਖਣੀ ਕਹਿੰਦੇ ਨੇ ਕਲਮ ਨੂੰ ਸੰਗਤ ਜੀ, ਇਹਨੂੰ ਸੱਚ ਲਿਖਣ ਵਾਸਤੇ ਕਲਮ ਬਣਾਉਣਾ ਕਰ।
ਹਰ ਗੁਣ ਲਿਖੋ ਵਿਚਾਰ,
ਹਰੀ ਪਰਮਾਤਮਾ ਦੇ ਵਿਚਾਰ ਵਿਚਾਰ ਕੇ ਗੁਣਾਂ ਦਾ ਲਿਖਣਾ ਕਰ।
ਲਿਖਾਰੀ ਨਾਨਕਾ ਪਿਆਰੇ,
ਹੇ ਪਿਆਰੇ ਹਜ਼ੂਰ ਕਹਿੰਦੇ ਨੇ ਹੇ ਪਿਆਰੇ ਉਹ ਲਖਾਰੀ ਧੰਤਾ ਦੇ ਯੋਗ ਹਨ।
ਸਾਚ ਲਿਖੈ ਉਰ ਧਾਰ,
ਜਿਹੜੇ ਆਪਣੇ ਉਰ ਹਿਰਦੇ ਵਿੱਚ ਸੱਚ ਨੂੰ ਧਾਰ ਲੈਂਦੇ ਨੇ, ਸੱਚ ਲਿਖਦੇ ਨੇ, ਸੱਚ ਬੋਲਦੇ ਨੇ, ਸੱਚ ਦੇ ਧਾਰਨੀ ਨੇ, ਸੱਚ ਤੇ ਪਹਿਰਾ ਦਿੰਦੇ ਨੇ, ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਲਖਾਰੀ ਧੰਤਾ ਦੇ ਯੋਗ ਨੇ। ਕਿਤਾਬਾਂ ਲਿਖੀ ਜਾਣੀਆਂ ਇਹ ਵੱਖਰੀ ਗੱਲ ਹੈ ਸੰਗਤ ਜੀ, ਕਿਤਾਬਾਂ ਲਿਖ ਲਿਖ ਕੇ ਢੇਰ ਲਾ ਦੇਣੇ, ਅਖਬਾਰਾਂ ਹੀ ਦੇਈ ਜਾਣੀਆਂ ਵੀ ਮੇਰੀਆਂ ਇੰਨੀਆਂ ਕਿਤਾਬਾਂ ਛਪ ਗਈਆਂ ਨੇ, ਪਰ ਅੰਦਰ ਇੱਕ ਅੱਖਰ ਵੀ ਨਹੀਂ ਲਿਖਿਆ, ਅੰਦਰ ਇੱਕ ਅੱਖਰ ਵੀ ਨਹੀਂ ਲਿਖਿਆ, ਸੱਚ ਨਹੀਂ ਲਿਖਿਆ। ਕਿਤਾਬਾਂ ਹੀ ਲਿਖ ਲਿਖ ਕੇ ਸੁੱਟ ਦਿੱਤੀਆਂ ਵੀ ਲੋਕੀ ਪੜ੍ਹੀ ਜਾਣ ਵੀ ਫਲਾਣਾ ਬੜਾ ਲਖਾਰੀ ਸੀ। ਹਜ਼ੂਰ ਕਹਿੰਦੇ ਅਸਲ ਦੇ ਵਿੱਚ ਉਹ ਧੰਤਾ ਦੇ ਯੋਗ ਲਖਾਰੀ ਹੈ ਜਿਹੜਾ ਆਪਣੇ ਅੰਦਰ ਸੱਚ ਨੂੰ ਧਾਰਨ ਕਰਦਾ ਹੈ। ਇਹ ਸਤਿਗੁਰਾਂ ਨੇ ਪਾਵਨ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਸੀ, ਆਓ ਲੜੀਵਾਰ ਦੀ ਪਾਵਨ ਵਿਚਾਰ ਸਰਵਣ ਕਰੀਏ ਜੀ।
ਰਾਗ ਸੂਹੀ ਮਹਲਾ ਚੌਥਾ,
ਰਾਗ ਸੂਹੀ ਅੰਦਰ ਸਤਿਗੁਰੂ ਗੁਰੂ ਰਾਮਦਾਸ ਜੀ ਅੱਜ ਦਾ ਇਹ ਪਾਵਨ ਉਪਦੇਸ਼ ਦੇ ਰਹੇ ਨੇ ਲੜੀਵਾਰ ਕਥਾ ਵਿੱਚ।
ਅਸ਼ਟਪਦੀਆ,
ਸੰਗਤ ਜੀ ਅਸ਼ਟਪਦੀਆਂ ਬਹੁ ਵਚਨ ਹੈ, ਅੱਠਾਂ ਪਦਿਆਂ ਦੀ ਇੱਕ ਅਸ਼ਟਪਦੀ ਹੁੰਦੀ ਹੈ ਤੇ ਜੇ ਅੱਠਾਂ ਤੋਂ ਵੱਧ ਪਦੇ ਹੋਣ ਤੇ ਉਹਨੂੰ ਅਸ਼ਟਪਦੀਆਂ ਦੇ ਵਿੱਚ ਗਿਣਿਆ ਜਾਂਦਾ ਹੈ। ਸਤਿਗੁਰੂ ਜੀ ਨੇ ਇੱਥੇ ਬਹੁ ਵਚਨ ਅਸ਼ਟਪਦੀਆਂ ਦਾ ਜ਼ਿਕਰ ਕੀਤਾ।
ਘਰ ਦਸਵਾਂ,
ਦਸਵੇਂ ਘਰ ਸੁਰਤਾਲ ਦੇ ਅੰਦਰ ਇਹ ਪਾਵਨ ਸ਼ਬਦ ਦਾ ਗਾਇਨ ਕੀਤਾ ਹੈ।
ਇੱਕ ਓਅੰਕਾਰ,
ਇੱਕ ਜੋ ਅਦੁੱਤੀ ਹੈ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਿਤ।
ਸਤਿਗੁਰ ਪ੍ਰਸਾਦ,
ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ।
ਅੰਦਰ ਸੱਚਾ ਨੇਹੋ,
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ, ਆਪਣੇ ਪਿਆਰੇ ਨੇ ਸਾਡੇ ਅੰਦਰ ਸੱਚਾ ਨੇਹੋ ਸੱਚਾ ਪ੍ਰੇਮ ਲਾ ਦਿੱਤਾ।
ਤਨ ਮਨ ਹੋਏ ਨਿਹਾਲ,
ਉਹ ਸੱਚਾ ਪ੍ਰੇਮ ਕਿਹੜਾ ਹੈ ਜੀ? ਸਤਿਗੁਰੂ ਪਾਤਸ਼ਾਹ ਜੀ ਅਗਲੀ ਪੰਕਤੀ ਵਿੱਚ ਦੱਸ ਰਹੇ ਨੇ, ਤਨ ਮਨ ਹੋਏ ਨਿਹਾਲ, ਸਾਡਾ ਤਨ ਤੇ ਮਨ ਨਿਹਾਲ ਪ੍ਰਸੰਨ ਹੋਇਆ।
ਜਾ ਗੁਰ ਦੇਖਾ ਸਾਹਮਣੇ,
ਜਾਂ ਜਦੋਂ ਅਸੀਂ ਗੁਰੂ ਨੂੰ ਸਾਹਮਣੇ ਵੇਖਦੇ ਹਾਂ, ਗੁਰੂ ਦੇ ਦਰਸ਼ਨ ਕਰਦੇ ਹਾਂ, ਸਾਡਾ ਤਨ ਤੇ ਮਨ ਪ੍ਰਸੰਨਤਾ ਵਿੱਚ ਹੋ ਜਾਂਦਾ।
ਮੈਂ ਹਰ ਹਰ ਨਾਮ ਵਿਸਾਹੋ,
ਹਜ਼ੂਰ ਕਹਿੰਦੇ ਨੇ ਮੈਂ ਹਰੇ ਭਰੇ ਕਰਨ ਵਾਲੇ ਹਰੀ ਪਰਮੇਸ਼ਰ ਨਾਮ ਦਾ ਨਾਮ ਜਿਹੜਾ ਉਹਨੂੰ ਵਿਹਾਜਣਾ ਕੀਤਾ ਹੈ, ਵਿਸਾਹੋ ਨਾਮ ਖਰੀਦਿਆ ਹੈ। ਵਿਸਾਹੋ ਨਾਮ ਭਰੋਸੇ ਦਾ ਵੀ ਹੈ, ਮੈਨੂੰ ਹਰੇ ਭਰੇ ਕਰਨ ਵਾਲੇ ਪ੍ਰਭੂ ਦੇ ਨਾਮ ਤੇ ਭਰੋਸਾ।
ਪੂਰੇ ਤੇ ਪਾਇਆ,
ਪੂਰੇ ਗੁਰੂ ਤੋਂ ਪ੍ਰਾਪਤ ਕੀਤਾ।
ਅੰਮ੍ਰਿਤ ਅਗਮ ਅਥਾਹੋ,
ਜੋ ਮ੍ਰਿਤੂ ਤੋਂ ਰਹਿਤ ਕਰਨ ਵਾਲਾ, ਗਮਤਾ ਤੋਂ ਰਹਿਤ ਅਥਾਹ। ਸੰਗਤ ਜੀ ਬਹੁਤ ਡੂੰਘਾ ਹੈ ਉਹ ਪ੍ਰਭੂ ਦਾ ਨਾਮ, ਅਸਵਾ ਪ੍ਰਭੂ ਨੂੰ ਗੁਰੂ ਤੋਂ ਪ੍ਰਾਪਤ ਕੀਤਾ ਹੈ।
ਰਹਾਓ
ਵਿਸਰਾਮ ਦੇ ਕੇ ਹਜ਼ੂਰ ਪਰਮਾਉਂਦੇ ਹਨ।
ਸਤਿਗੁਰ ਵੇਖ ਵਿਗਸੀਆ,
ਸਤਿਗੁਰੂ ਜੀ ਕਹਿੰਦੇ ਮੈਂ ਸਤਿਗੁਰੂ ਦੇ ਦਰਸ਼ਨ ਕਰਕੇ ਮੇਰੀ ਜਿਹੜੀ ਸੁਰਤੀ ਬਿਰਤੀ ਹੈ ਨਾ, ਇਹ ਪ੍ਰਸੰਨਤਾ ਵਿੱਚ ਆ ਗਈ।
ਨਾਮੇ ਲੱਗਾ ਪਿਆਰ,
ਹਰੀ ਦੇ ਨਾਮ ਨਾਲ ਮੇਰਾ ਪਿਆਰ ਲੱਗ ਗਿਆ।
ਕਿਰਪਾ ਕਰਕੇ ਮਿਲਿਆਨ,
ਕਿਰਪਾ ਕਰਕੇ ਪ੍ਰਭੂ ਨੇ ਮੈਨੂੰ ਆਪਣੇ ਨਾਲ ਮਿਲਾ ਲਿਆ।
ਆਇਆ ਮੋਖ ਦੁਆਰ,
ਮੈਂ ਮੁਕਤੀ ਦਾ ਦਰਵਾਜ਼ਾ ਗਿਆਨ ਪ੍ਰਾਪਤ ਕਰ ਲਿਆ।
ਸਤਿਗੁਰ ਬਿਰਹੀ ਨਾਮ ਕਾ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਨਾਮ ਦੇ ਪ੍ਰੇਮੀ ਹਨ, ਜਿਹੜੇ ਨਾਮ ਜਪਦੇ ਨੇ ਨਾ ਸਤਿਗੁਰੂ ਉਹਨਾਂ ਨਾਲ ਪ੍ਰੇਮ ਕਰਦੇ ਨੇ।
ਜੀ ਮਿਲੇ ਤਾਂ ਤਨ ਮਨ ਦਿਓ,
ਹਜ਼ੂਰ ਕਹਿੰਦੇ ਨਾਮ ਦਾ ਪ੍ਰੇਮੀ ਸਤਿਗੁਰੂ ਜੇ ਮਿਲ ਪਵੇ ਨਾ ਤੇ ਮੈਂ ਆਪਣਾ ਤਨ ਤੇ ਮਨ ਉਹਨਾਂ ਨੂੰ ਦੇ ਦੇਵਾਂ, ਅਰਪਣ ਕਰਾਂ।
ਜੇ ਪੂਰਬ ਹੋਵੇ ਲਿਖਿਆ,
ਜੇ ਪੂਰਬਲੇ ਸੰਯੋਗਾਂ ਕਰਕੇ ਲਿਖਿਆ ਹੋਵੇ ਮੇਰੇ ਮੱਤੇ ਤੇ,
ਅੰਮ੍ਰਿਤ ਸਹਿਜ ਪੀਏ ਓ,
ਤਾਂ ਤਦੋਂ ਸਹਿਜ ਸੁੱਤੇ ਸਿੱਧ ਹੀ ਮੈਂ ਅੰਮ੍ਰਿਤ ਨਾਮ ਨੂੰ ਪੀਂਦਾ ਰਹਾਂ। ਸੰਗਤ ਜੀ ਗੁਰੂ ਕੇ ਸਿੱਖ ਕੋਲ ਦੋ ਚੀਜ਼ਾਂ ਜ਼ਰੂਰੀ ਨੇ, ਇੱਕ ਅੰਮ੍ਰਿਤ ਇੱਕ ਅੰਮ੍ਰਿਤ ਨਾਮ। ਜਦੋਂ ਆਪਾਂ ਅੰਮ੍ਰਿਤ ਪੰਜਾਂ ਤੋਂ ਪ੍ਰਾਪਤ ਕਰਦੇ ਹਾਂ ਨਾ, ਉਦੋਂ ਨਾਲ ਸਾਨੂੰ ਅੰਮ੍ਰਿਤ ਨਾਮ ਦੀ ਦਾਤ ਵੀ ਪ੍ਰਾਪਤ ਹੁੰਦੀ ਹੈ। ਮੂਲ ਮੰਤਰ ਤੇ ਗੁਰਮੰਤਰ ਇਹ ਅੰਮ੍ਰਿਤ ਨਾਮ ਹੈ। ਸਤਿਗੁਰੂ ਜੀ ਕਹਿੰਦੇ ਨੇ ਜੇ ਸਤਿਗੁਰੂ ਨੇ ਪ੍ਰਭੂ ਨੇ ਪੂਰਬਲੇ ਸੰਯੋਗਾਂ ਕਰਕੇ ਮੇਰੇ ਮਸਤਕ ਵਿੱਚ ਲਿਖਿਆ ਹੋਵੇ ਤਾਂ ਮੈਂ ਸੁੱਤੇ ਸਿੱਧ ਹੀ ਅੰਮ੍ਰਿਤ ਨਾਮ ਨੂੰ ਪੀਵਾਂ।
ਸੁੱਤਿਆਂ ਗੁਰ ਸਾ ਲਾਹੀ ਐ,
ਸੁੱਤਿਆਂ ਵੀ ਗੁਰੂ ਦੀ ਉਪਮਾ ਕਰੀਏ।
ਉੱਠਦਿਆਂ ਪੀ ਗੁਰ ਆਲਾਓ,
ਉੱਠਦਿਆਂ ਚਾਹ ਨਾ ਪੀਆ ਕਰੀਏ। ਪਹਿਲਾਂ ਉੱਠਦਿਆਂ ਕੀ ਕਰਿਆ ਕਰੀਏ? ਮਹਾਰਾਜ ਸਾਹਿਬ ਜੀ ਕਹਿੰਦੇ ਉੱਠਦਿਆਂ ਸਾਰ ਵੀ ਗੁਰੂ ਦਾ ਅਲਾਪ ਕਰਿਆ ਕਰੀਏ। ਵਾਹਿਗੁਰੂ 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 ਦਾ ਜਾਪ ਕਰਿਆ ਕਰੀਏ। ਇਹ ਨੀ ਪੀ ਉੱਠਦਿਆਂ ਸਾਰ ਪਹਿਲਾਂ ਚਾਹ ਦਵਾਲੇ ਤੇ ਫਿਰ ਮੂੰਹ ਧੋ ਲਿਆ, ਫਿਰ ਅਖਬਾਰ ਪੜ੍ਹ ਲਈ, ਫਿਰ ਰੋਟੀਆਂ ਖਾ ਲਈਆਂ, ਫਿਰ ਇਸ਼ਨਾਨ ਕਰ ਲਿਆ, ਫਿਰ ਕੰਮ ਤੇ ਚਲੇ ਗਏ, ਸਾਰਾ ਦਿਨ ਲੰਘ ਗਿਆ। ਸਤਿਗੁਰੂ ਜੀ ਕਹਿੰਦੇ ਨਹੀਂ, ਸੌਣ ਲੱਗਿਆ ਵੀ ਉਸ ਵਾਹਿਗੁਰੂ ਨੂੰ ਚੇਤੇ ਕਰਨਾ ਤੇ ਸੁੱਤਿਆ ਪਿਆ ਵੀ ਉਹਨੂੰ ਚੇਤੇ ਰੱਖਣਾ, ਸੁਪਨੇ ਵਿੱਚ ਵੀ ਬਰੜਾ ਬਰੜਾ ਕੇ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਨਾ ਹੈ, ਤੇ ਜਦੋਂ ਸਵੇਰ ਸਾਰ ਉੱਠਣਾ ਤੇ ਤਾਂ ਵੀ ਗੁਰ ਆਲਾਓ ਬਹੁੜੋ ਭੀ, ਫਿਰ ਵੀ ਕਹਿੰਦੇ ਨੇ ਗੁਰੂ ਦਾ ਅਲਾਪ ਕਰੋ।
ਕੋਈ ਐਸਾ ਗੁਰਮੁਖ ਜੇ ਮਿਲੇ,
ਸਤਿਗੁਰੂ ਜੀ ਕਹਿੰਦੇ ਕੋਈ ਐਸਾ ਗੁਰਮੁਖ ਪਿਆਰਾ ਜੇ ਮਿਲ ਜਾਵੇ,
ਉਹ ਤਾਂ ਕੇ ਧੋਵਾ ਪਾਓ,
ਜਿਹੜਾ ਸੁੱਤਿਆਂ ਵੀ ਚੇਤੇ ਕਰਦਾ ਹੈ ਤੇ ਉੱਠਦਿਆਂ ਵੀ ਚੇਤੇ ਕਰਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਕਿਤੇ ਕੋਈ ਐਸਾ ਗੁਰਮੁਖ ਪਿਆਰਾ ਮਿਲ ਜਾਵੇ ਤੇ ਮੈਂ ਉਹਨਾਂ ਦੇ ਪਵਿੱਤਰ ਚਰਨ ਧੋਣਾ ਕਰਾਂ।
ਕੋਈ ਐਸਾ ਸੱਜਣ ਲੋੜ ਲਾਹੋ।
ਹਜ਼ੂਰ ਕਹਿੰਦੇ ਨੇ ਭਾਈ ਤੁਸੀਂ ਵੀ ਕੋਈ ਇਹੋ ਜਿਹਾ ਸੱਜਣ ਲੱਭ ਲਵੋ।
ਮੈਂ ਪ੍ਰੀਤਮ ਦੇ ਮਿਲਾਏ।
ਜਿਹੜਾ ਮੇਰੇ ਪਰਿਪੂਰਨ ਪਰਮਾਤਮਾ ਨਾਲ ਮਿਲਾ ਦੇਵੇ।
ਸਤਿਗੁਰ ਮਿਲਿਆ ਹਰ ਪਾਇਆ।
ਸਤਿਗੁਰੂ ਨਾਲ ਮਿਲਾਪ ਕੀਤਿਆਂ ਹੀ ਉਸ ਹਰੀ ਦੀ ਪ੍ਰਾਪਤੀ ਹੁੰਦੀ ਹੈ।
ਮਿਲਿਆ ਸਹਿਜ ਸੁਭਾਅ।
ਫਿਰ ਪ੍ਰਭੂ ਸੁੱਤੇ ਸਿੱਧੇ ਹੀ ਸੰਗਤ ਜੀ ਆ ਕੇ ਮਿਲ ਪੈਂਦਾ।
ਸਤਿਗੁਰ ਸਾਗਰ ਗੁਣ ਨਾਮ ਕਾ।
ਸਤਿਗੁਰੂ ਸ਼ੁਭ ਗੁਣਾਂ ਦਾ ਸਮੁੰਦਰ ਹੈ।
ਮੈਂ ਤਿਸ ਦੇਖਣ ਕਾ ਚਾਉ।
ਮੇਰੇ ਅੰਦਰ ਗੁਰੂ ਨੂੰ ਦੇਖਣ ਦਾ ਚਾਅ ਹੈ, ਉਤਸ਼ਾਹ ਹੈ ਕਿ ਗੁਰੂ ਸ਼ੁਭ ਗੁਣਾਂ ਦਾ ਸਮੁੰਦਰ ਹੈ, ਮੈਂ ਗੁਰੂ ਦੇ ਦਰਸ਼ਨ ਕਰਾਂ, ਮੈਨੂੰ ਵੀ ਸ਼ੁਭ ਗੁਣ ਪ੍ਰਾਪਤ ਹੋਣ।
ਤਿਸ ਬਿਨ ਘੜੀ ਨਾ ਜੀਵਉ।
ਮੈਂ ਉਸ ਗੁਰੂ ਤੋਂ ਬਗੈਰ ਇੱਕ ਘੜੀ ਵੀ ਜਿੰਦਾ ਨਹੀਂ ਰਹਿ ਸਕਦਾ।
ਬਿਨ ਦੇਖੇ ਮਰ ਜਾਉ।
ਦਰਸ਼ਨ ਕੀਤਿਆਂ ਤੋਂ ਬਗੈਰ ਇਉਂ ਪ੍ਰਤੀਤ ਹੁੰਦਾ ਵੀ ਜਿਵੇਂ ਮੌਤ ਹੋ ਗਈ ਹੋਵੇ। ਆਕਾ ਜੀਵਾ ਵਿਸਰੈ ਮਰ ਜਾਉ। ਆਖਣਾ ਹੀ ਜ਼ਿੰਦਗੀ ਹੈ, ਭੁਲਾ ਦੇਣਾ ਮੌਤ ਹੈ। ਸੰਗਤ ਜੀ ਹਜ਼ੂਰ ਕਹਿੰਦੇ ਨੇ ਮੈਂ ਉਸ ਮਾਲਕ ਤੋਂ ਬਗੈਰ ਇੱਕ ਘੜੀ ਵੀ ਨਹੀਂ ਜੀ ਸਕਦਾ। ਜਿਵੇਂ ਸਤਿਗੁਰੂ ਜੀ ਅੱਗੇ ਉਦਾਹਰਣ ਦਿੰਦੇ ਨੇ, ਬਿਨ ਦੇਖੇ ਮਰ ਜਾਉ, ਦੇਖਿਆ ਤੋਂ ਬਗੈਰ, ਦਰਸ਼ਨ ਕੀਤਿਆਂ ਤੋਂ ਬਗੈਰ ਇਉਂ ਪ੍ਰਤੀਤ ਹੁੰਦਾ ਜਿਵੇਂ ਮੌਤ ਹੋ ਗਈ ਹੈ।
ਜਿਉਂ ਮੱਛਲੀ ਬਿਨ ਪਾਣੀ ਹੈ।
ਹਜ਼ੂਰ ਕਹਿੰਦੇ ਜਿਵੇਂ ਮੱਛੀ ਪਾਣੀ ਤੋਂ ਬਗੈਰ ਨਹੀਂ ਰਹਿ ਸਕਦੀ। ਸੰਗਤ ਜੀ ਮੱਛੀ ਦਾ ਆਹਾਰ, ਮੱਛੀ ਦਾ ਭੋਜਨ ਪਾਣੀ ਹੈ। ਮੱਛੀ ਨੂੰ ਭਾਵੇਂ ਹੋਰ ਆਪਾਂ ਜਿੰਨੇ ਮਰਜ਼ੀ ਯਤਨ ਕਰੀਏ ਉਹ ਜਿੰਦਾ ਨਹੀਂ ਰਹਿ ਸਕਦੀ। ਗੁਰੂ ਕੇ ਸਿੱਖ ਦਾ ਆਹਾਰ, ਗੁਰੂ ਦਾ ਦਰਸ਼ਨ ਹੈ, ਪ੍ਰਭੂ ਦਾ ਨਾਮ ਹੈ। ਗੁਰੂ ਕਾ ਸਿੱਖ ਨਾਮ ਸਿਮਰਨ ਤੋਂ ਬਗੈਰ ਨਹੀਂ ਰਹਿ ਸਕਦਾ।
ਰਹਿ ਨਾ ਕਿਤੇ ਉਪਾਏ।
ਸੱਚੇ ਪਾਤਸ਼ਾਹ ਜੀ ਕਹਿੰਦੇ ਭਾਵੇਂ ਹੋਰ ਅਨੇਕਾਂ ਉਪਾਅ ਯਤਨ ਕਰੀਏ, ਰੋਟੀਆਂ ਪਕਾ ਪਕਾ ਕੇ, ਚੰਗੀਆਂ ਚੰਗੀਆਂ ਸਬਜ਼ੀਆਂ ਬਣਾ ਕੇ ਮੱਛੀ ਦੇ ਅੱਗੇ ਰੱਖੀ ਜਾਈਏ, ਪਰ ਮੱਛੀ ਉਹਨਾਂ ਦੇ, ਕਿਉਂਕਿ ਉਹ ਮੱਛੀ ਦਾ ਹਾਰ ਨਹੀਂ, ਮੱਛੀ ਦਾ ਭੋਜਨ ਨਹੀਂ ਰੋਟੀਆਂ, ਮੱਛੀ ਦਾ ਭੋਜਨ ਨਹੀਂ ਸਬਜ਼ੀਆਂ, ਜੋ ਮਰਜ਼ੀ ਉਹਦੇ ਅੱਗੇ ਰੱਖੀ ਜਾਈਏ। ਸੰਗਤ ਜੀ ਉਹਨੂੰ ਇਹ ਕੁਝ ਪਾਉਂਦਾ ਹੀ ਨਹੀਂ, ਚੰਗਾ ਹੀ ਨਹੀਂ ਲੱਗਦਾ। ਉਹਦਾ ਆਹਾਰ ਪਾਣੀ ਹੈ। ਜਦੋਂ ਪਾਣੀ ਮਿਲ ਜਾਵੇਗਾ ਉਸੇ ਵੇਲੇ ਉਹ ਜਿੰਦਾ ਹੋ ਜਾਂਦੀ ਹੈ, ਖੁਸ਼ ਹੋ ਜਾਂਦੀ ਹੈ। ਗੁਰੂ ਕੇ ਸਿੱਖ ਦਾ ਆਹਾਰ ਵੀ ਨਾਮ ਹੈ, ਸਿਮਰਨ ਹੈ। ਸੰਗਤ ਜੀ ਗੁਰੂ ਦੇ ਦਰਸ਼ਨ ਹਨ। ਭਾਵੇਂ ਮੀਂਹ ਪੈਂਦਾ ਹੋਵੇ, ਝੱਖੜ ਵਗਦਾ ਹੋਵੇ, ਪਾਲਾ ਪੈਂਦਾ ਹੋਵੇ, ਗੁਰੂ ਕਾ ਸਿੱਖ ਤਾਂ ਫੇਰ ਵੀ ਸਮੁੰਦਰ ਖਾਰੇ ਨੂੰ ਲੰਘ ਕੇ ਵੀ ਗੁਰੂ ਦੇ ਦਰਸ਼ਨ ਕਰਕੇ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦਾ ਹੈ।
ਤਿਉ ਹਰ ਬਿਨ ਸੰਤ ਨਾ ਜੀਵਈ।
ਹਜ਼ੂਰ ਕਹਿੰਦੇ ਜਿਵੇਂ ਮੱਛੀ ਪਾਣੀ ਤੋਂ ਬਗੈਰ ਜਿੰਦਾ ਨਹੀਂ ਰਹਿ ਸਕਦੀ, ਇਸੇ ਤਰ੍ਹਾਂ ਹਰੀ ਤੋਂ ਬਗੈਰ, ਹਰੀ ਦੇ ਸੰਤ ਜਨ ਜਿਹੜੇ ਨੇ ਉਹ ਜਿਉਂਦੇ ਨਹੀਂ ਰਹਿੰਦੇ।
ਬਿਨ ਹਰ ਨਾਮੈ ਮਰ ਜਾਏ।
ਸਤਿਗੁਰੂ ਕਹਿੰਦੇ ਨੇ ਹਰੀ ਦੇ ਨਾਮ ਤੋਂ ਬਗੈਰ ਭਾਈ ਉਹ ਵੀ ਮਰ ਜਾਂਦੇ ਨੇ, ਉਹਨਾਂ ਦੀ ਵੀ ਮੌਤ ਹੋ ਜਾਂਦੀ ਹੈ। ਉਹ ਇਉਂ ਪ੍ਰਤੀਤ ਕਰਦੇ ਨੇ ਅੱਜ ਸਾਨੂੰ ਨਾਮ ਦੀ ਖੁਰਾਕ ਨਹੀਂ ਮਿਲੀ ਤੇ ਸਾਡੀ ਮੌਤ ਹੈ। ਅਮਲੀ ਨੂੰ ਅਮਲ ਨਾ ਮਿਲੇ ਤੇ ਉਹ ਸਮਝਦਾ ਮੇਰੀ ਮੌਤ ਹੈ। ਮੱਛੀ ਨੂੰ ਪਾਣੀ ਨਾ ਮਿਲੇ ਤੇ ਉਹ ਸਮਝਦੀ ਮੇਰੀ ਮੌਤ ਹੈ। ਹਰੀ ਦੇ ਸੰਤਾਂ ਨੂੰ ਹਰੀ ਦਾ ਨਾਮ ਨਾ ਮਿਲੇ ਤੇ ਸੰਗਤ ਜੀ ਉਹ ਆਪਣੀ ਮੌਤ ਸਮਝਦੇ ਨੇ। ਇੱਥੇ ਇਹ ਪਾਵਨ ਅਸ਼ਟਪਦੀਆਂ ਦੇ ਸਰਲੇਖ ਹੇਠ ਜੋ ਸਤਿਗੁਰਾਂ ਨੇ ਬਾਣੀ ਉਚਾਰਨ ਕੀਤੀ ਹੈ, ਇਹਦੀਆਂ ਸੱਤ ਪੌੜੀਆਂ, ਸੱਤ ਪਦੇ, ਜਿਨ੍ਹਾਂ ਦੀ ਵਿਚਾਰ ਗੁਰੂ ਰਾਮਦਾਸ ਜੀ ਨੇ ਆਪ ਕਰਵਾਈ ਹੈ, ਬਾਕੀ ਸੱਤ ਪਦੇ ਜਿਨ੍ਹਾਂ ਦੀ ਵਿਚਾਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਅਗਲੇ ਦੀਵਾਨਾਂ ਦੇ ਵਿੱਚ ਆਪਾਂ ਸਰਵਣ ਕਰਾਂਗੇ। ਗੁਰੂ ਕਿਰਪਾ ਕਰੇ, ਜਦੋਂ ਗੁਰੂ ਦੇ ਦਰਸ਼ਨ ਕਰੀਏ ਸਾਡਾ ਵੀ ਤਨ ਮਨ ਖਿੜ ਜਾਵੇ। ਪਰ ਕਈ ਵਾਰ ਆਪਾਂ ਵੇਹਨੇ ਆ, ਕਈ ਗੁਰੂ ਦੇ ਦਰਸ਼ਨ ਕਰਨ ਆਉਂਦੇ ਨੇ ਤੇ ਸਾਹਮਣੇ ਹੋ ਕੇ ਲੜਨ ਲੱਗ ਪੈਂਦੇ ਨੇ। ਅਰਕਾਂ ਮਾਰਨਗੇ ਇੱਕ ਦੂਜੇ ਨੂੰ, ਤੂੰ ਪਰਾਂ ਨਹੀਂ ਹੁੰਦਾ। ਇਹੋ ਜਿਹੀ ਬਿਰਤੀ ਬਣਾ ਕੇ ਗੁਰੂ ਦੇ ਦਰਸ਼ਨਾਂ ਵਾਸਤੇ ਨਾ ਆਇਆ ਕਰੀਏ। ਜਦੋਂ ਗੁਰੂ ਦੇ ਦਰਸ਼ਨ ਕਰੀਏ ਨਾ, ਧੀਰਜ ਨਾਲ, ਟਿਕਾ ਨਾਲ, ਪਿਆਰ ਨਾਲ ਕਰਿਆ ਕਰੀਏ, ਵੀ ਜਿਹੜਾ ਪਹਿਲਾਂ ਅੱਗੇ ਖਲੋਤਾ ਉਹ ਦਰਸ਼ਨ ਕਰ ਲਵੇ, ਫਿਰ ਅਸੀਂ ਵੀ ਦਰਸ਼ਨ ਕਰਾਂਗੇ। ਐਸੋ ਦੀ ਬਿਰਤੀ ਸਾਡੀ ਬਣ ਜਾਵੇ। ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ। ਗਿਆਨੀ ਹੇਮ ਸਿੰਘ ਜੀ, ਸਾਬਕਾ ਹੈੱਡ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ, ਉਹ ਵੀ ਕੱਲ੍ਹ ਦੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਤੇ ਅੰਮ੍ਰਿਤਸਰ ਸਾਹਿਬ ਪਹੁੰਚੇ ਨੇ। ਅੱਜ ਮੰਜੀ ਸਾਹਿਬ ਵੀ ਉਹਨਾਂ ਨੇ ਹਾਜ਼ਰੀ ਲਵਾਈ ਹੈ ਜੀ ਆਇਆਂ ਨੂੰ। ਸਤਿਗੁਰੂ ਜੀ ਦਾ ਰੋਮ ਰੋਮ ਕਰਕੇ ਕੁਟਾਨ ਕੋਟ ਸ਼ੁਕਰ। ਆਪ ਸਮੁੱਚੀਆਂ ਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
ਜਿਉ ਮਛਲੀ ਵਿਣ ਪਾਣੀਐ
ਰਹਿ ਉਪਾਇ,
ਤਿਉ ਹਰ ਬਿਨ ਸੰਤ ਨਾ ਜੀਵੈ, ਬਿਨ ਹਰ ਨਾਮ ਮਰ ਜਾਇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।